ہوئے
چوپئی شاک ہے ماتا نے بچایو بنےو خالسے جدا کرایو او جو دیو جم بندے سراپ تو گئو بندیوں پر تاپ
واہگرو جی کا خالصہ واہگرو جی کی فتح ستگرو گریب نواز تن تن شری گرو گرنتھ صاحب جی مہاراج جی دے پوتر چرنا اندر جڑ بیٹھی گرو کا خاص روپ پرم ستکار یوگ سنمان یوگ گرو خالصہ سات سنگت تنتا دے پاتر ہو وڈیاں پاگاں والے ہو اشٹم بلبیرا ستگرو بالا پریتم ستگرو شری گرو ہر کرشن صاحب جی مہاراج جی کا پاون پوتر پرکاش پرب دہاڑا بہت ہی شردا بھاونا آستھا تے ستکار سہت منا رہے اج دے دن کیرتپور صاحب جی دی پاون پوتر دھرتی تے پتا شری گرو ہر رائے صاحب جی مہاراج اور ماتا کشن کور جی دی کوکھ تو سن 1656 عیسوی نو مہاراج گرو ہر کرشن صاحب جی نے اوتار دھارن کیتا پرکاش دھارن کیتا ستویں پاتشاہ گرو ہر رائے صاحب جی مہاراج جی کے چرنا چ رہ کے گرسکھی دے آدرش نو گرہن کیتا پتا جی دے جوتی جوت سماؤن تو بعد تقریباً 5 سال دی عمر وچ شری گرو ہر کرشن صاحب جی مہاراج جی گرتا گدی تے براجمان ہوئے اور 2 سال تقریباً 2.5 سال دا سماں مہاراج جی گرتا گدی تے رہے اور انیکاں جیواں دے کلیان کیتے سری گرو گرنتھ صاحب جی مہاراج جی دے بچن ظاہر طور تے پرگٹ کر کے وکھائے کہ پنگل پربت پار پرے کھل چتر بکیتا کہ کیویں مورخاں نوں بھی 6 شاستراں دا 4 ویداں دا 27 سمرتیاں تے 18 پراناں دا گیانی بنا دتا اور ایک گونگے کوڑو گیتا دے ارتھ کروا دتے ایسے مہان ستگرو جنہاں دے درشن کیتیاں سارے دکھاں کلیشاں بگناں دا ناس ہوندا ہے خود گرو کلگیاں والے چوجی پریتم صاحب کمال شری گرو گوبند سنگھ صاحب جی مہاراج جی بچن کردے نے سری ہر کرشن تے آئی ہے جس ڈٹھے سب دکھ جائے کہ شری گرو ہر کرشن صاحب جی مہاراج جی دے درشن کیتیاں سارے دکھاں دا کلیشاں دا بگناں دا ناس ہو جاندا ہے ایسے مہان ستگرو شری گرو ہر کرشن صاحب جی مہاراج جی دے پوتر پاون پرکاش پرب دہاڑے دیاں آپ سربت سنگتاں نوں لکھ لکھ بدائیاں ہون ستگرو گرو ہر کرشن صاحب ساڈے تے بھی کرپا کرن اسی بیل بدھی والے جیو ہاں اور ساڈے تے بھی ترس کر کے ساڈے سراں تے بھی اپنی چھڑی رکھن اور سانو بھی نج آپے بھی سوجی ہو جائے اپنے نج آتم سروپ دا گیان ہو جائے یہ بینتی ستگران دے چرنا بچ آپاں سارے نے کرنی ہے लड़ीवार इतिहास आप जी श्रवण कर रहे हो। बाबा बंदा सिंह जी बहादुर जी दे इतिहास नाल संबंधित वाकयात जो पंथ दे महान विद्वान भाई रतन सिंह जी भंगू ने लिखे ने वो आप जी श्रवण कर रहे। बाबा बंदा सिंह जी बहादुर और उस समय कुछ सिंघां दे नाल आपसी मतभेद होए जिस करके कुछ सिंह बाबा बंदा सिंह जी बहादुर तो वखरे होके अडरे होके श्री अमृतसर साहब चले गए। बाबा बंदा सिंह जी बहादुर उथों गुरदास नंगल दे इलाके विच वापस आ गए पर आपसी फुट जिहड़ी आए जाहर हुई ते बादशाह फरक्शियर कोले गल पर पहुंची। फरक्शियर बादशाह ने सोचा कि इस गल तो फायदा लेना चाहिए कि जिहड़ी इन्हां दी आपसी फुट है इस फुट दे नाल साडा फायदा हो सकदा है। तो फरक्शियर बादशाह जिवें अपने कुछ यत्न कर रहा है कि बाबा बंदा सिंह जी दी बहादुर दी जो उभरती हुई शक्ति जग जाहर है उस नूं सदा वास्ते मिटाउणा चाहुंदा है। पर ये नहीं सी जानदा फरक्शियर कि यह खालसा कौम खालसा पंथ मरजीवड़ियां दा पंथ है। बाबा बंदा सिंह जी बहादुर दी शहीदी तों बाद किते दे मन च भुलेखा होवे कि मुहिम खत्म हो जाएगी। ए मुहिम गुरु कलगीधर पातशाह जी महाराज जी ने जफरनामे च वचन लिखे ने औरंगजेब बादशाह नूं कि साढ़े चार पुत्रां नूं मार के तू ये ना समझी कि मैं ये अग बुझा दिती है, मैं ये मुहिम खत्म कर दिती है जिहड़ी कलगीधर ने चलाई सी। महाराज जी कहिंदे मेरी ये मुहिम उदों तक चलदी रहेगी जदों तक मेरा खालसा पंथ कुंडलिया नाग बाकी पिछे जिउंदा है। पातशाह दे बचन ने गरीब नवाज पातशाह दे कथन हन कि बाकी बेमादस्त पेचीदा है मार, मार नाम है सप दा पेचीदा कहिंदे ने कुंडलिए नाग नूं जिहड़ा कुंडल मार के बैठदा बड़ा भयानक नाग हुंदा है। फरक्शियर दे मन च भी यह भुलेखा सी कि शायद इहनूं खत्म करके मैं यह मुहिम खत्म कर देंगा पर पंथ दे विच शहीदी प्राप्त करन दा सिद्धांत गुरु अर्जन देव साहिब जी महाराज जी सिखां नूं दे गए ने जिन्हां अंदर मर मिटण दा जज्बा भी है। तो फरक्शियर जिवें कुछ यत्न कर रहा बाबा बंदा सिंह जी बहादुर नूं गिरफ्तार करन दे, आओ सारी संगत मन विरतियां एकाग्र करो। गुरु पंथ का यह पवित्र इतिहास है, गुरु चरणा का ध्यान अपने हिरदयां च धारण करो। एकाग्रता बनाउण वास्ते आखो जी सतनाम श्री वाहे
गुरु साहिब जी,
सतनाम श्री
वाहे गुरु साहिब जी। चौपाई शाक है माता ने बचायो।
बादशाह फरक्शियर अपने नाल दे साथी सलाहकारां नाल सलाह कर रहा जदों उहदे कोले गल पहुंची कि सिंघां विच ते बाबा बंदा सिंह जी बहादुर विच कुछ आपसी मत भेद होए ने। और ये खालसा जी मत भेद ऐसे नहीं, अक्सर सके भरावां विच भी मत भेद हो जांदे ने, इहदा मतलब यह नहीं हुंदा कि वह भरा आपस टुट जांदे ने। कई बार कई विचारां साडियां आपो विच नहीं मिलदियां ते इहदा मतलब यह नहीं है कि असीं अडरे हो गए वखरे हो गए। तो इस तरह के कुछ मत भेद सन जिहड़े विचारक सन, वह विचारक मत भेद जाण के फरक्शियर ने आख्या इहनां च फुट पै गई है, कुछ सिंह बाबा जी तो वखरे हो गए ने। इहने आख्या चंगी गल होई है कि इधर माता जी ने भी उधर हुक्मनामे सिंघां नूं खालसे नूं भेज दिते हन।
बन्नियो खालसे जुदा करायो।
और बहुत सारे सिंह बाबा बंदा सिंह जी बहादुर तों वखरे हो गए ने, उन्हां तों जुदा हो गए ने।
ओ जुदयो ਜਿਵੇਂ ਬੰਦੇ ਸਰਾਪ।
ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਪ੍ਰਤੀ ਮਾਤਾ ਸੁੰਦਰੀ ਜੀ ਨੇ ਕੁਝ ਐਸੇ ਬਚਨ ਵੀ ਕਹੇ ਨੇ ਕਿ ਜਿਹੜੇ ਬਚਨ ਮਾਤਾ ਜੀ ਨੇ ਇਸ ਕਰਕੇ ਕਹੇ ਕਿਉਂਕਿ ਕੁਝ ਮਰਿਆਦਾਵਾਂ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਦਲੀਆਂ ਸਨ, ਜਿਵੇਂ ਫਤਿਹ ਦਰਸ਼ਨ ਕੀ ਸਿਧਾਂਤ ਇਹ ਦ੍ਰਿੜ ਕਰਵਾ ਦਿੱਤਾ ਕਿ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਤੇ ਇਹ ਫਤਿਹ ਸ਼ੁਰੂ ਕਰ ਦਿੱਤੀ ਸੀ। ਤੋ ਇਹੋ ਜਿਹੀਆਂ ਕੁਝ ਗੱਲਾਂ ਕਰਕੇ ਮਾਤਾ ਜੀ ਨੇ, ਕਿਉਂਕਿ ਮਾਤਾ ਜੀ ਉਸ ਵੇਲੇ ਪੰਥ ਦੇ ਆਗੂ ਸਨ ਖਾਲਸਾ ਜੀ, ਔਰ ਇਹ ਹੱਕ ਗੁਰੂ ਕਲਗੀਧਰ ਜੀ ਮਾਤਾ ਸੁੰਦਰੀ ਜੀ ਨੂੰ ਦੇ ਕੇ ਗਏ ਸਨ ਜਦੋਂ ਮਹਾਰਾਜ ਜੀ ਨੰਦੇੜ ਗਏ ਨੇ, ਔਰ ਆਪਣੇ ਘਰ ਦੀ ਮੋਹਰ ਜਿਹੜੀ ਸੀ, ਜਿਹੜੀ ਮੋਹਰ ਦਸਵੇਂ ਪਾਤਸ਼ਾਹ ਲਾ ਕੇ ਹੁਕਮਨਾਮੇ ਜਾਰੀ ਕਰਦੇ ਸਨ, ਉਹ ਮੋਹਰ ਸਤਿਗੁਰੂ ਜੀ ਜਾਣ ਵੇਲੇ ਮਾਤਾ ਸੁੰਦਰੀ ਜੀ ਨੂੰ ਦੇ ਗਏ ਸਨ ਕਿ ਮਾਤਾ ਸੁੰਦਰੀ ਜੀ ਨੂੰ ਕਹਿ ਗਏ ਸਨ ਕਿ ਹੁਣ ਜਿੰਨੇ ਪੰਥ ਦੇ ਫੈਸਲੇ ਨੇ ਹੁਕਮਨਾਮੇ ਨੇ ਉਹ ਤੁਸੀਂ ਜਾਰੀ ਕਰਨੇ ਨੇ। ਇਸ ਕਰਕੇ ਮਾਤਾ ਜੀ ਮਾਤਾ ਸੁੰਦਰੀ ਜੀ ਦਾ ਪੰਥ ਵਿਚ ਜੋ ਰੁਤਬਾ ਹੈ ਬੜਾ ਮਹਾਨ ਹੈ। ਮਾਤਾ ਸੁੰਦਰੀ ਕੋਈ ਸਧਾਰਨ ਮਾਤਾ ਨਹੀਂ ਹੈ, ਮਾਤਾ ਸੁੰਦਰੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਸੱਕੀ ਮਾਂ ਹੈ, ਜਿਹਨੇ ਬਾਬਾ ਅਜੀਤ ਸਿੰਘ ਜੀ ਵਰਗੇ ਮਹਾਨ ਸੂਰਮੇ ਨੂੰ ਜਨਮ ਦਿੱਤਾ ਹੈ, ਜਿਹਨੇ ਆਪਣੀ ਸੱਸ ਮਾਤਾ ਗੁਜਰੀ ਜੀ ਦੀ ਸੰਗਤ ਕੀਤੀ ਹੈ, ਜਿਸਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੰਗਤ ਕੀਤੀ ਹੈ, ਉਹ ਮਾਤਾ ਦਾ ਰੁਤਬਾ ਖਾਲਸਾ ਜੀ ਪੰਥ ਦੀ ਦ੍ਰਿਸ਼ਟੀ ਵਿਚ ਬੜਾ ਉੱਚਾ ਤੇ ਸੁੱਚਾ ਰੁਤਬਾ ਹੈ। ਤੋ ਇਸ ਕਰਕੇ ਮਾਤਾ ਜੀ ਦੇ ਬਾਬਤ ਫਰਕਸ਼ੀਅਰ ਵੀ ਕਹਿ ਰਿਹਾ ਹੈ ਕਿ ਮਾਤਾ ਜੀ ਨੇ ਕੁਝ ਬਚਨ ਕਹਿ ਦਿੱਤੇ ਹਨ, ਐਸੇ ਹੁਕਮਨਾਮੇ ਜਾਰੀ ਕਰ ਦਿੱਤੇ ਹਨ,
ਬੰਦਿਓ ਪ੍ਰਤਾਪ।
ਇਸ ਕਰਕੇ ਬਾਬਾ ਬੰਦਾ ਸਿੰਘ ਜੀ ਦਾ ਪ੍ਰਤਾਪ ਜਿਹੜਾ ਪਹਿਲਾਂ ਸੀ ਹੁਣ ਓਨਾ ਪ੍ਰਤਾਪ ਓਨਾ ਜਲਾਲ ਨਹੀਂ ਰਿਹਾ।
ਭੇਜੇ ਔਰ ਪਾਤਸ਼ਾਹੀ ਫੌਜ,
ਹੁਣ ਸੋਚ ਰਿਹਾ ਫਰਕਸ਼ੀਅਰ ਕਿ ਮੈਂ ਹੁਣ ਆਪਣੀ ਪਾਤਸ਼ਾਹੀ ਫੌਜ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਭੇਜਾ,
ਮਾਰੋ ਬੰਦਾ ਅਬ ਕਰ ਮੌਜ,
ਹੁਣ ਮੈਂ ਆਪਣੇ ਮਨ ਦੀ ਮੌਜ ਨਾਲ ਬੰਦੇ ਨੂੰ ਮਾਰ ਮੁਕਾਵਾਂ। ਇਹ ਬੰਦਾ ਜਿਹੜਾ ਸਾਡੀ ਪਾਤਸ਼ਾਹੀ ਦੇ ਉੱਤੇ ਬੰਦੇ ਦੇ ਸਮਾਨ ਲੱਗਾ ਹੋਇਆ, ਬੰਦਾ ਖਾਲਸਾ ਜੀ ਇੱਕ ਬੰਦਾ ਇਹੋ ਜਿਹੀ ਵੇਲ ਹੁੰਦੀ ਹੈ, ਉਹਨੂੰ ਵੀ ਬੰਦਾ ਕਹਿੰਦੇ ਨੇ, ਉਹ ਵੇਲ ਦਰਖਤ ਦੇ ਆਲੇ ਦੁਆਲੇ ਲਿਪਟ ਜਾਂਦੀ ਹੈ, ਉਹਦੀ ਆਪਣੀ ਥੱਲੇ ਜੜ ਨਹੀਂ ਹੁੰਦੀ, ਉਹ ਦਰਖਤ ਦੇ ਉੱਤੇ ਹੀ ਫੈਲਦੀ ਜਾਂਦੀ ਹੈ, ਫੈਲਦੀ ਫੈਲਦੀ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਕਿ ਜਿਹੜਾ ਉਹ ਦਰਖਤ ਹੈ ਉਹ ਸੁੱਕ ਜਾਂਦਾ ਸੜ ਜਾਂਦਾ ਹੈ ਉਸ ਵੇਲ ਦੀ ਜਕੜ ਦੇ ਨਾਲ ਹੀ। ਇਹ ਵੀ ਸਾਡੇ ਉੱਤੇ ਜਕੜ ਬਣ ਕੇ ਬੰਦਾ ਬਣ ਕੇ ਪਿਆ ਹੋਇਆ ਹੈ ਤੇ ਇਸ ਬੰਦੇ ਨੂੰ ਹੁਣ ਖਤਮ ਕਰਨਾ ਚਾਹੀਦਾ ਹੈ, ਇਹ ਫਰਕਸ਼ੀਅਰ ਕਹਿ ਰਿਹਾ।
ਵਜ਼ੀਰ ਕਈ ਕੋ ਭੇਜੋ ਸਿਆਣੇ,
ਜਿਹੜੇ ਦੇ ਨਾਲ ਦੇ ਵਜ਼ੀਰ ਸਨ ਫਰਕਸ਼ੀਅਰ ਦੇ ਸਲਾਹਕਾਰ ਸਨ, ਉਹ ਫਰਕਸ਼ੀਅਰ ਨੂੰ ਕਹਿੰਦੇ ਬਾਦਸ਼ਾਹ ਆਪਾਂ ਨੂੰ ਕੋਈ ਚੰਗੇ ਚਤਰ ਚਲਾਕ ਜਿਹੜੇ ਸਿਆਣੇ ਸਿਆਣੇ ਲੋਕ ਨੇ ਜਿਹੜੇ ਵਧੀਆ ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ, ਆਪਣੀਆਂ ਗੱਲਾਂ ਦੇ ਨਾਲ ਉਹਨਾਂ ਨੂੰ ਆਪਣੇ ਕਾਬੂ ਵਿਚ ਕਰ ਸਕਦੇ ਨੇ, ਏਦਾਂ ਦੇ ਕੁਝ ਜਿਹੜੇ ਸਿਆਣੇ ਲੋਕ ਨੇ ਉਹ ਆਪਾਂ ਨੂੰ ਪੰਥ ਕੋਲ ਖਾਲਸੇ ਕੋਲ ਭੇਜਣੇ ਚਾਹੀਦੇ ਹਨ।
ਕਰਾਂ ਜੋ ਛਲ ਬਲ ਮਤਲਬ ਪਛਾਣਾ,
ਜਿਹੜੇ ਜਾ ਕੇ ਉਥੇ ਛਲ ਬਲ ਵੀ ਕਰਨ, ਆਪਣਾ ਕਪਟ ਕਰਕੇ ਉਹਨਾਂ ਨੂੰ ਦਬਾਉਣ ਦਾ ਯਤਨ ਕਰਨ, ਔਰ ਉਹਨਾਂ ਦਾ ਅਗਰ ਕੋਈ ਛਲ ਹੈ ਉਹਨਾਂ ਦਾ ਕੋਈ ਬਲ ਹੈ ਉਸ ਛਲ ਤੇ ਬਲ ਦੇ ਮਤਲਬ ਨੂੰ ਉਹ ਚੰਗੀ ਤਰ੍ਹਾਂ ਪਛਾਣ ਸਕਣ।
ਅੱਗੇ ਬੰਦਾ ਬੁਰੀ ਬਲਾਏ,
ਬੰਦਾ ਸਿੰਘ ਬਹਾਦਰ ਕੋਈ ਸਧਾਰਨ ਵਿਅਕਤੀ ਨਹੀਂ ਹੈ, ਉਹ ਮੁਸਲਮਾਨ ਇਹ ਕਹਿ ਰਹੇ ਨੇ, ਕਹਿੰਦੇ ਬੰਦਾ ਇੱਕ ਬੜੀ ਬੁਰੀ ਬਲਾ ਹੈ ਸਾਡੇ ਵਾਸਤੇ। ਉਸ ਵੇਲੇ ਦੇ ਜਿਹੜੇ ਮੁਸਲਮਾਨ ਲਿਖਾਰੀ ਨੇ, ਉਹਨਾਂ ਮੁਸਲਮਾਨ ਲਿਖਾਰੀਆਂ ਨੇ ਖਾਫੀ ਖਾਂ ਉਸ ਵੇਲੇ ਦਾ ਸਮਕਾਲੀ ਉਸ ਵੇਲੇ ਦਾ ਵਿਦਵਾਨ ਹੋਇਆ ਮੁਸਲਮਾਨਾਂ ਦਾ, ਉਹਨੇ ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਬਹੁਤ ਕੁਝ ਲਿਖਿਆ ਹੈ। ਉਹ ਕਹਿੰਦਾ ਬੰਦਾ ਸਾਡੇ ਮੁਸਲਮਾਨਾਂ ਵਾਸਤੇ ਕਿਆਮਤ ਦਾ ਰੋਜ਼ ਹੈ। ਇੱਥੋਂ ਤੱਕ ਇਹਨਾਂ ਦੇ ਅੰਦਰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਡਰ ਸੀ, ਕਹਿੰਦੇ ਜਿਵੇਂ 4 ਸਾਲ ਦੇ ਬੱਚੇ ਦੇ ਹਿਰਦੇ ਵਿੱਚ ਹੁੰਦਾ ਨਾ, ਉਹਨੂੰ ਕੋਈ ਡਰਾਵਾ ਦਿੰਦਾ, ਸੌ ਜਾ ਨਹੀਂ ਤਾਂ ਹਊਆ ਆ ਜਾਏਗਾ, ਜਿਵੇਂ ਉਹ 4 ਸਾਲ ਦੇ ਬੱਚੇ ਨੂੰ ਹਊਏ ਦਾ ਡਰ ਹੁੰਦਾ ਨਾ, ਏਦਾਂ ਇਹਨਾਂ ਤੁਰਕਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਡਰ ਸੀ। ਇਹੋ ਜਿਹਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ, ਇਹੋ ਜਿਹਾ ਡਰ ਸੀ ਇਹਨਾਂ ਦੇ ਹਿਰਦਿਆਂ ਵਿਚ। ਇਹ ਕਹਿੰਦੇ ਬੰਦਾ ਸਿੰਘ ਬਹਾਦਰ ਕੋਈ ਸਧਾਰਨ ਨਹੀਂ, ਉਹ ਬੜੀ ਬੁਰੀ ਬਲਾ ਹੈ ਸਾਡੇ ਤੁਰਕਾਂ ਵਾਸਤੇ।
ਲੜਕਰ ਫੌਜ ਨਾ ਲਿਓ ਮਰਵਾਏ,
ਜੇ ਆਪਾਂ ਸਿੱਧਾ ਲੜਦੇ ਹਾਂ ਬੰਦਾ ਸਿੰਘ ਬਹਾਦਰ ਨਾਲ ਤੇ ਸਿੱਧਾ ਉਹਦੇ ਨਾਲ ਲੜਨ ਨਾਲ ਸਾਡੀਆਂ ਫੌਜਾਂ ਹੀ ਮਰਦੀਆਂ ਨੇ, ਸਾਡੀਆਂ ਹੀ ਫੌਜਾਂ ਦਾ ਨੁਕਸਾਨ ਹੋਣਾ। ਕਿਉਂ ਨਾਹਕ ਬਿਨਾਂ ਕਾਰਨ ਤੋਂ ਆਪਣੀਆਂ ਫੌਜਾਂ ਮਰਵਾਉਂਦੇ ਹੋ ਕਿਸੇ ਨੀਤੀ ਦੇ ਨਾਲ? ਕਿਉਂਕਿ ਲੜਨ ਦੇ ਨਾਲ ਇਹ ਖਾਲਸੇ ਨੂੰ ਆਪਾਂ ਨਹੀਂ, ਇਹਨਾਂ ਨੂੰ ਨਹੀਂ ਜਿੱਤ ਸਕਣਾ, ਬੰਦੇ ਨੂੰ ਲੜ ਕੇ ਨਹੀਂ ਆਪਾਂ ਜਿੱਤ ਸਕਦੇ, ਕਿਸੇ ਰਾਜਨੀਤੀ ਦੇ ਬਾਬ ਪੇਚ ਦੇ ਨਾਲ ਇਹਨੂੰ ਘੇਰ ਕੇ ਆਪਾਂ ਖਤਮ ਕਰ ਸਕਦੇ ਹਾਂ।
ਸਿੰਘਾਂ ਨੂੰ ਸੌਂਬੀ ਟੁੱਟੇ ਨਾ ਜਾਏ,
ਉਧਰ ਸਿੰਘਾਂ ਨੂੰ ਵੀ ਪਰਚਾ ਕੇ ਰੱਖਣਾ ਪੈਣਾ ਕਿ ਜਿਹੜੇ ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਅਡਰੇ ਹੋਏ ਨੇ, ਕਿਤੇ ਉਹ ਦੁਬਾਰਾ ਬੰਦਾ ਸਿੰਘ ਨਾਲ ਜਾ ਕੇ ਨਾ ਮਿਲ ਜਾਣ, ਉਹਨਾਂ ਨੂੰ ਵੀ ਵੱਖਰੇ ਕਰਕੇ ਰੱਖਣਾ, ਇਧਰ ਇਹਨਾਂ ਨੂੰ ਵੀ ਵੱਖਰੇ ਕਰਕੇ ਰੱਖਣਾ, ਇਹਨਾਂ ਦੋਵਾਂ ਤਾਕਤਾਂ ਨੂੰ ਆਪਸ ਵਿਚ ਮਿਲਣ ਨਹੀਂ ਦੇਣਾ।
ਸੱਚ ਝੂਠ ਤੋਂ ਕਰੇ ਸਿੰਘ ਨਜਾਏ,
ਸੱਚ ਝੂਠ ਬੋਲ ਕੇ ਕਿਸੇ ਤਰੀਕੇ ਜਿਹੜੇ ਸਿੰਘ ਵੱਖਰੇ ਹੋਏ ਨੇ ਉਹਨਾਂ ਸਿੰਘਾਂ ਨੂੰ ਆਪਾਂ ਕਿਸੇ ਤਰੀਕੇ ਆਪਣੇ ਦੇ ਉੱਤੇ ਪਤੀਜ ਲਈਏ, ਉਹਨਾਂ ਨੂੰ ਆਪਣੇ ਕਾਬੂ ਵਿਚ ਕਰ ਲਈਏ।
ਅੱਗਿਓਂ ਵਿਗੜ ਸਿੰਘ ਜੋ ਪਾਏ,
ਜੇ ਸਾਡੇ ਨਾਲ ਅੱਗੋਂ ਸਿੰਘ ਵਿਗੜ ਵੀ ਜਾਣ, ਸਿੰਘ ਸਾਡੇ ਨਾਲ ਅੱਗੋਂ ਔਖੇ ਭਾਰੇ ਵੀ ਹੋ ਜਾਣ, ਆਪਾਂ ਹਲੇ ਉਹਨਾਂ ਦੇ ਨਾਲ ਵਿਗਾੜ ਨਹੀਂ ਕਰਨਾ। ਜੇ ਉਹ ਵਿਗੜਨ ਵੀ ਤੇ ਆਪਾਂ ਨਹੀਂ ਵਿਗੜਨਾ, ਆਪਾਂ ਫਿਰ ਵੀ ਉਹਨਾਂ ਦੇ ਨਾਲ ਸੰਧੀ ਕਰਕੇ ਰੱਖਣ ਦਾ ਯਤਨ ਕਰਾਂਗੇ।
ਜੇ ਉਹ ਟਕੇ ਉਹ ਰੱਖੋ ਹੁਣ ਪਾਰ,
ਆਪਾਂ ਜਿਹੜਾ ਖਾਲਸਾ ਬਾਬਾ ਜੀ ਤੋਂ ਵੱਖਰਾ ਹੋਇਆ ਉਹਨਾਂ ਨੂੰ ਟਕੇ ਭੇਜ ਦਈਏ, ਕੁਝ ਜਗੀਰਾਂ ਭੇਜ ਦਈਏ, ਏਦਾਂ ਬੰਦਾ ਸਿੰਘ ਬਹਾਦਰ ਨਾਲੋਂ ਉਹਨਾਂ ਨੂੰ ਪਾੜ ਕੇ ਰੱਖੀਏ, ਵੱਖਰਾ ਕਰਕੇ ਰੱਖੀਏ।
ਮਤ ਫਿਰ ਸਿੰਘ ਰਲੈ ਉਹਨਾਂ ਨਾਲ,
ਮਤਾ ਕਿਤੇ ਉਹ ਜਿਹੜੇ ਤੱਤ ਖਾਲਸੇ ਦੇ ਸਿੰਘ ਵੱਖਰੇ ਹੋਏ ਨੇ ਉਹ ਕਿਤੇ ਦੁਬਾਰਾ ਬੰਦਾ ਸਿੰਘ ਨਾਲ ਜਾ ਕੇ ਨਾ ਮਿਲ ਜਾਣ।
ਦੁਹੇਰਾ ਸਦਿਓ ਬਹੁਤ ਵਿਚਾਰ ਕੈ ਕਸੂਰੀਆ ਹਿੰਮਤ ਖਾਨ,
ਏਦਾਂ ਦੇ ਵਿਚਾਰ ਕਰਕੇ ਫਰਕਸ਼ੀਅਰ ਬਾਦਸ਼ਾਹ ਨੇ ਆਪਣਾ ਇੱਕ ਬੜਾ ਹੀ ਸਿਆਣਾ ਅਹਿਲਕਾਰ ਤੇ ਜਰਨੈਲ ਸੀ ਕਸੂਰ ਦੇ ਇਲਾਕੇ ਦਾ ਰਹਿਣ ਵਾਲਾ, ਉਹਦਾ ਨਾਂ ਸੀ ਹਿੰਮਤ ਖਾਨ। ਹਿੰਮਤ ਖਾਨ ਨਾਮ ਦਾ ਇੱਕ ਕਸੂਰੀਆ ਸੈਯਦ ਉਹਨੂੰ ਇਹਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ ਫਰਕਸ਼ੀਅਰ ਨੇ।
ਬੰਦਾ ਮਾਰਨ ਕੋ ਕਯੋ ਕਰ ਲੱਖ ਕਸਮ ਕੁਰਾਨ,
ਉਸ ਹਿੰਮਤ ਖਾਨ ਨੂੰ ਆਪਣੇ ਕੋਲ ਬੁਲਾ ਕੇ ਨੇ ਉਹਨੂੰ ਸਿਖਾਇਆ, ਆਖਿਆ ਹਿੰਮਤ ਖਾਨ ਭਾਵੇਂ ਤੈਨੂੰ ਲੱਖਾਂ ਕੁਰਾਨ ਦੀਆਂ ਕਸਮਾਂ ਖਾਣੀਆਂ ਪੈਣ, ਇੱਕ ਦੋ ਦੀ ਗੱਲ ਨਹੀਂ ਹੋ ਰਹੀ, ਕਹਿੰਦਾ ਤੈਨੂੰ ਭਾਵੇਂ ਇੱਕ ਲੱਖ ਕਸਮ ਕੁਰਾਨ ਦੀ ਖਾਣੀ ਪਵੇ, ਤੂੰ ਕੁਰਾਨ ਦੀ ਕਸਮ ਖਾ ਲਈ, ਪਰ ਕਿਸੇ ਹਿੱਲੇ ਕਿਸੇ ਤਰੀਕੇ ਇੱਕ ਵਾਰ ਬੰਦਾ ਸਿੰਘ ਬਹਾਦਰ ਨੂੰ ਮਾਰ ਕੇ ਖਤਮ ਕਰਨਾ, ਬੰਦੇ ਨੂੰ ਕਿਸੇ ਤਰੀਕੇ ਮਾਰ ਕੇ ਖਤਮ ਕਰਨਾ ਹੈ।
ਕਿਉਂ ਪਈ ਫਰਕਸ਼ੀਅਰ ਉਸਿਓਂ ਸਮਝਾਇਓ,
ਫਰਕਸ਼ੀਅਰ ਬਾਦਸ਼ਾਹ ਹਿੰਮਤ ਖਾਨ ਨੂੰ ਬਾਰ ਬਾਰ ਇਹ ਗੱਲ ਕਹਿ ਕੇ ਸਮਝਾਉਂਦਾ ਹੈ,
ਜਿਮ ਤਿਮ ਬੰਦੇ ਮਾਰ ਗਵਾਇਓ,
ਕਹਿੰਦਾ ਜਿਵੇਂ ਕਿਵੇਂ ਕਰਕੇ ਕੋਈ ਵਲ ਕੋਈ ਛਲ ਕੋਈ ਫਰੇਬ ਕੋਈ ਕਪਟ ਜਿਸ ਵੀ ਤਰੀਕੇ ਨਾਲ ਤੂੰ ਬੰਦਾ ਸਿੰਘ ਬਹਾਦਰ ਨੂੰ ਮਾਰਨ ਦਾ ਯਤਨ ਕਰ ਸਕਦਾ ਉਹ ਕਰ।
ਸਮਝਾਇਓ ਬਾਰ ਬਾਰ,
ਇਹਦਾ ਇਹ ਕਹਿ ਕਹਿ ਕੇ ਨੇ ਬਾਰ ਬਾਰ ਹਿੰਮਤ ਖਾਨ ਨੂੰ ਕਈ ਗੱਲਾਂ ਕਈ ਦ੍ਰਿਸ਼ਟਾਂਤਾਂ ਤੋਂ ਕਈ ਪਹਿਲੂਆਂ ਤੋਂ ਇਹਨੂੰ ਸਮਝਾ ਕੇ ਭੇਜਦਾ ਹੈ।
ਕਸਮ ਕਰਿਓ ਤੁਮ ਕਈ ਹਜ਼ਾਰ,
ਕਹਿੰਦਾ ਤੈਨੂੰ ਭਾਵੇਂ ਹਜ਼ਾਰਾਂ ਕਸਮਾਂ ਖਾਣੀਆਂ ਪੈਣ ਉਹਨਾਂ ਨੂੰ ਆਪਣੀ ਗੱਲ ਤੇ ਯਕੀਨ ਦਵਾਉਣ ਲਈ, ਤੂੰ ਕਸਮਾਂ ਖਾ ਲਈ, ਤੈਨੂੰ ਭਾਵੇਂ ਹਜ਼ਾਰਾਂ ਕਸਮਾਂ ਖਾਣੀਆਂ ਪੈਣ ਉਹਨਾਂ ਨੂੰ ਆਪਣੀ ਗੱਲ ਤੇ ਭਰੋਸਾ ਦਵਾਉਣ ਲਈ, ਤੂੰ ਕਸਮਾਂ ਖਾ ਲਈ, ਕਿਉਂਕਿ ਆਪਾਂ ਨੂੰ ਕਸਮ ਖਾਣ ਦੇ ਵਿਚ ਕੋਈ ਪਾਪ ਨਹੀਂ, ਜੇ ਕਿਸੇ ਹਿੰਦੂ ਨੂੰ ਮਾਰਨਾ ਉਹਦੇ ਵਾਸਤੇ ਭਾਵੇਂ ਸਾਨੂੰ ਲੱਖਾਂ ਕਸਮਾਂ ਖਾਣੀਆਂ ਪੈਣ ਉਹ ਸਾਨੂੰ ਕੋਈ ਪਾਪ ਨਹੀਂ ਹੈ। ਐਸਾ ਕਿਉਂਕਿ ਮੁਸਲਮਾਨਾਂ ਦੀਆਂ ਹਦੀਸ਼ਾਂ ਨੇ, ਉਹਦੇ ਵਿਚੋਂ ਕੁਝ ਹਦੀਸਾਂ ਮੁਸਲਮਾਨਾਂ ਦੀਆਂ ਮੈਂ ਪੜ੍ਹੀਆਂ ਨੇ, ਜਿਵੇਂ ਆਪਣੇ ਰਹਿਤਨਾਮੇ ਹੁੰਦੇ ਨੇ ਏਦਾਂ ਮੁਸਲਮਾਨਾਂ ਦੀਆਂ ਹਦੀਸਾਂ ਹੁੰਦੀਆਂ ਨੇ, ਉਹਨਾਂ ਦੇ ਰਹਿਤਨਾਮੇ ਨੇ ਜਿਹੜੇ ਉਹਨਾਂ ਦੇ ਮੁਤਾਬਕ ਉਹ ਚੱਲਦੇ ਨੇ। ਉਹਦੇ ਵਿਚ ਕੁਝ ਸਮਾਂ ਹੋਇਆ ਮੈਂ ਇੱਕ ਹਦੀਸ ਪੜ੍ਹ ਰਿਹਾ ਸੀ, ਲਿਖਿਆ ਹੋਇਆ ਸੀ ਬਕਾਇਦਾ ਕਿ ਅਗਰ ਕਿਸੇ ਕਾਫਰ ਤੇ ਹਿੰਦੂ ਨੂੰ ਮਾਰਨ ਵਾਸਤੇ ਤੁਹਾਨੂੰ ਕੁਰਾਨੇ ਪਾਕ ਦੀਆਂ ਲੱਖਾਂ ਕਸਮਾਂ ਖਾਣੀਆਂ ਪੈਣ ਤੇ ਉਹ ਕਸਮਾਂ ਖਾ ਕੇ ਉਸ ਨੂੰ ਮਾਰਨ ਵਾਸਤੇ ਤੁਹਾਨੂੰ ਯਤਨ ਕਰਨਾ ਚਾਹੀਦਾ, ਇਹਦਾ ਤੁਹਾਨੂੰ ਕੋਈ ਪਾਪ ਨਹੀਂ ਲੱਗੇਗਾ ਝੂਠੀ ਕਸਮ ਖਾਣ ਦਾ। ਇੱਥੋਂ ਤੱਕ ਮੁਸਲਮਾਨੀ ਕਿਤਾਬਾਂ ਵਿਚ ਇਹ ਗੱਲਾਂ ਲਿਖੀਆਂ ਹੋਈਆਂ ਸਨ। ਉਹ ਫਰਕਸ਼ੀਅਰ ਵਰਗੇ ਬਾਦਸ਼ਾਹ ਉਹਨਾਂ ਹਦਾਇਤਾਂ ਨੂੰ ਅੰਗੀਕਾਰ ਕਰਕੇ ਚੱਲਦੇ ਸਨ। ਇਸੇ ਕਰਕੇ ਕਲਗੀ ਧਰ ਦੇ ਸਮੇਂ ਵੀ ਇਹਨਾਂ ਨੇ ਕਸਮਾਂ ਖਾਧੀਆਂ, ਔਰੰਗਜ਼ੇਬ ਬਾਦਸ਼ਾਹ ਨੇ ਕਸਮਾਂ ਖਾ ਕੇ ਕੁਰਾਨ ਦੇ ਉੱਤੇ ਲਿਖ ਕੇ ਵੀ ਮੁੱਕਰ ਗਏ ਸਨ। ਤੋ ਫਰਕਸ਼ੀਅਰ ਕਹਿ ਰਿਹਾ ਉਸ ਜਰਨੈਲ ਨੂੰ, ਹਿੰਮਤ ਖਾਨ ਨੂੰ, ਕਹਿਣ ਲੱਗਾ ਤੈਨੂੰ ਭਾਵੇਂ ਲੱਖਾਂ ਕਸਮਾਂ ਕੁਰਾਨ ਦੀਆਂ ਖਾਣੀਆਂ ਪੈਣ ਬੰਦੇ ਨੂੰ ਮਾਰਨ ਵਾਸਤੇ ਔਰ ਆਪਣੀ ਗੱਲ ਦਾ ਯਕੀਨ ਕਰਾਉਣ ਲਈ, ਕਿਉਂਕਿ ਜਦੋਂ ਅਸੀਂ ਗੱਲ ਕਰਨੀ ਉਹਨਾਂ ਨੇ ਕਹਿਣਾ ਦੱਸੋ ਅਸੀਂ ਕਿਵੇਂ ਮੰਨੀਏ ਤੁਹਾਡੀ ਗੱਲ ਨੂੰ, ਤੇ ਤੁਸੀਂ ਇਹ ਗੱਲ ਮਨਾਣੀ ਹੈ ਕਿ ਅਸੀਂ ਕਸਮ ਖਾਂਦੇ ਹਾਂ ਕੁਰਾਨ ਦੀ, ਤੇ ਤੁਸੀਂ ਇਹ ਗੱਲ ਮੰਨ ਲਓ ਅਸੀਂ ਕੁਰਾਨ ਦੀਆਂ ਹਜ਼ਾਰਾਂ ਕਸਮਾਂ ਖਾਂਦੇ ਹਾਂ, ਲੱਖਾਂ ਕਸਮਾਂ ਖਾਂਦੇ ਹਾਂ, ਉਹਦੇ ਵਾਸਤੇ ਭਾਵੇਂ ਕੁਰਾਨ ਦੇ ਉੱਤੇ ਲਿਖ ਲਿਖ ਕੇ ਵੀ ਦੇਈ ਜਾਓ ਵੀ ਆਹ ਕੁਰਾਨ ਦੀ ਕਸਮ ਹੈ ਸਾਨੂੰ, ਇਸ ਕੁਰਾਨ ਦੀ ਵੀ ਕਸਮ ਹੈ ਸਾਨੂੰ, ਅਸੀਂ ਆਪਣੀ ਇਸ ਗੱਲ ਤੇ ਪੱਕੇ ਰਵਾਂਗੇ। ਇੱਦਾਂ ਦੀਆਂ ਫਰਕਸ਼ੀਅਰ ਜਿਹੜਾ ਹੈ ਉਹ ਇਹਨਾਂ ਨੂੰ ਗੱਲਾਂ ਸਿਖਾ
ਰਿਹਾ ਹੈ।
ਫਰਕਸ਼ੀਅਰ ਕਹਿ ਰਿਹਾ, ਕਹਿੰਦਾ ਇਹ ਤਾਂ ਕੁਝ ਵੀ ਨਹੀਂ, ਬਾਂਹ ਨੂੰ ਤੇਲ ਦੇ ਨਾਲ ਭੇ ਕੇ ਉਹਨੂੰ ਤਿਲਾਂ ਦੇ ਵਿੱਚ ਪਾ ਦੇਣਾ ਹੈ।
ਜਿੰਨੇ ਤਿਲ ਉਸ ਸੰਗ ਲਗਾਏ,
ਉਸ ਬਾਂਹ ਦੇ ਨਾਲ ਜਿੰਨੇ ਤਿਲ ਲੱਗ ਜਾਣ, ਤੇ ਜਿੰਨੇ ਤਿਲ ਲੱਗ ਜਾਣ ਉਨੀ ਵਾਰ ਵੀ ਤੈਨੂੰ ਕਸਮਾਂ ਖਾਣੀਆਂ ਪੈਣ, ਤੇ ਕਸਮਾਂ ਖਾ ਕੇ ਤੂੰ ਆਪਣੀ ਗੱਲ ਦਾ ਉਹਨਾਂ ਨੂੰ ਯਕੀਨ ਕਰਾਉਣਾ, ਆਪਣੀ ਗੱਲ ਦਾ ਉਹਨਾਂ ਨੂੰ ਭਰੋਸਾ ਦਿਵਾਉਣਾ ਹੈ।
ਜਿੰਨੀ ਕਸਮ ਕਰ ਹਿੰਦੂ ਮਰਾਏ ਤੋ ਵੀ ਕਸਮਨ ਤੇ ਨਾ ਫਰਮਾਏ।
ਕਹਿਣ ਲੱਗੇ ਇੰਨੀਆਂ ਕਸਮਾਂ ਖਾ ਕੇ ਵੀ ਜੇ ਆਪਾਂ ਕਾਫਰਾਂ ਨੂੰ ਮਾਰੀਏ ਤੇ ਆਪਾਂ ਨੂੰ ਇੰਨੀਆਂ ਕਸਮਾਂ ਖਾਣ ਤੋਂ ਵੀ ਡਰ ਨਹੀਂ ਕਰਨਾ ਚਾਹੀਦਾ ਕਿ ਜਿੰਨੀਆਂ ਕਸਮਾਂ ਤਿਲ ਲੱਗ ਜਾਣ, ਬਾਂਹ ਨੂੰ ਤੇਲ ਲਾ ਕੇ ਤੇਲ ਚ ਡਬੋ ਕੇ ਤਿਲਾਂ ਚ ਪਾ ਦੋ ਤੇ ਜਿੰਨੇ ਤਿਲ ਲੱਗ ਜਾਣ, ਇੰਨੀਆਂ ਕਸਮਾਂ ਖਾ ਕੇ ਵੀ ਕਾਫਰਾਂ ਨੂੰ ਮਾਰਨਾ ਪਵੇ ਤੇ ਇੰਨੀਆਂ ਕਸਮਾਂ ਖਾਣ ਤੋਂ ਆਪਾਂ ਨੂੰ ਸੰਕੋਚ ਨਹੀਂ ਕਰਨਾ ਚਾਹੀਦਾ, ਇਹਦੀਆਂ ਕਸਮਾਂ ਖਾਣ ਤੋਂ ਆਪਾਂ ਨੂੰ ਡਰ ਨਹੀਂ ਕਰਨਾ ਚਾਹੀਦਾ। ਕਦੇ ਤੇ ਕਲਗੀਧਰ ਜੀ ਨੇ ਵੀ ਬਚਨ ਲਿਖੇ ਨੇ ਕਿ ਔਰੰਗਜ਼ੇਬ ਬਾਂਹ ਨੂੰ ਤੇਲ ਲਾ ਕੇ ਤਿਲਾਂ ਚ ਡੋਬ ਕੇ ਇੰਨੀਆਂ ਕਸਮਾਂ ਵੀ ਤੂੰ ਖਾਵੇ ਤੇ ਤਾਂ ਸਾਨੂੰ ਤੇਰੀਆਂ ਇੰਨੀਆਂ ਕਸਮਾਂ ਤੇ ਵੀ ਯਕੀਨ ਤੇ ਭਰੋਸਾ ਨਹੀਂ ਸੀ। ਮਹਾਰਾਜ ਜੀ ਲਿਖਦੇ ਨੇ ਜਫਰਨਾਮੇ ਚ, ਮਰਾਇਤ ਬਾਰੇ ਬਰੇ ਕਸਮ ਨੇ। ਮਹਾਰਾਜ ਕਹਿੰਦੇ ਸਾਨੂੰ ਤੇਰੀਆਂ ਖਾਧੀਆਂ ਹੋਈਆਂ ਕਸਮਾਂ ਤੇ ਰੰਚਕ ਭਰ ਵੀ ਐਤਬਾਰ ਨਹੀਂ ਸੀ, ਭਰੋਸਾ ਨਹੀਂ ਸੀ। ਤੂੰ ਇੱਥੇ ਫਰਕਸ਼ੀਅਰ ਕਹਿ ਰਿਹਾ ਕਿ ਇੰਨੀਆਂ ਕਸਮਾਂ ਖਾ ਕੇ ਵੀ ਜੇ ਇਹਨਾਂ ਕਾਫਰਾਂ ਨੂੰ ਮਾਰਨਾ ਪਵੇ ਤੇ ਆਪਾਂ ਇੰਨੀਆਂ ਕਸਮਾਂ ਖਾ ਕੇ ਵੀ ਗੁਰੇਜ਼ ਨਹੀਂ ਕਰਨਾ, ਇੰਨੀਆਂ ਕਸਮਾਂ ਖਾਣ ਤੋਂ ਵੀ ਆਪਣੇ ਮਨ ਚ ਡਰ ਨਹੀਂ ਰੱਖਣਾ।
ਹਿੰਦੂ ਕਸਮਨ ਪਰ ਜਾਵੇਂ ਭੁੱਲ,
ਆਹ ਜਿਹੜੇ ਹਿੰਦੂ ਲੋਕ ਨੇ, ਆਹ ਜਿਹੜੇ ਸਿੱਖ ਲੋਕ ਨੇ, ਜੇ ਕੋਈ ਕਸਮ ਖਾ ਲੈ ਨਾ ਉਸੇ ਵੇਲੇ ਮੰਨ ਜਾਂਦੇ ਨੇ ਵੀ ਇਹਨੇ ਕਸਮ ਖਾਧੀ ਹੈ, ਸੱਚ ਕਹਿੰਦਾ ਹੋਣਾ। ਅਸਲ ਵਿੱਚ ਯਾਦ ਰੱਖਣਾ ਇਹ ਗੱਲ, ਕਸਮ ਦਾ ਉਸ ਬੰਦੇ ਨੂੰ ਸਹਾਰਾ ਲੈਣਾ ਪੈਂਦਾ ਜਿਹੜਾ ਝੂਠਾ ਹੈ, ਸੱਚ ਕਹਿਣ ਵਾਲੇ ਨੂੰ ਕਸਮ ਦਾ ਭਰੋਸਾ ਨਹੀਂ ਲੈਣਾ ਪੈਂਦਾ, ਉਹਨੂੰ ਕਸਮ ਦਾ ਸਹਾਰਾ ਨਹੀਂ ਲੈਣਾ ਪੈਂਦਾ, ਉਹਨੂੰ ਪਤਾ ਮੈਂ ਸੱਚ ਕਹਿ ਰਿਹਾ, ਮੇਰਾ ਕਰੈਕਟਰ ਐਸਾ ਹੈ ਕਿ ਮੈਂ ਜੋ ਬੋਲਣਾ ਉਹ ਸੱਚ ਕਰਕੇ ਲੋਕਾਂ ਨੇ ਮੰਨਣਾ, ਆਪਣਾ ਕਰੈਕਟਰ ਉਹਨਾਂ ਦਾ ਇਹੋ ਜਿਹਾ ਉੱਚਾ ਸੁੱਚਾ ਹੁੰਦਾ। ਨੀਵੇਂ ਕਰੈਕਟਰ ਦੇ ਲੋਕਾਂ ਦੀ ਆਦਤ ਹੁੰਦੀ ਹੈ ਆਪਣੀ ਗੱਲ ਮਨਾਉਣ ਵਾਸਤੇ ਝੂਠੀ ਕਸਮ ਖਾਣੀ, ਝੂਠੀ ਕਸਮ ਦਾ ਆਸਰਾ ਲੈਣਾ। ਤੋ ਇਸ ਕਰਕੇ ਇਹ ਕਹਿ ਰਿਹਾ ਕਿ ਜਿਹੜੇ ਆ ਹਿੰਦੂ ਲੋਕ ਹੁੰਦੇ ਨੇ, ਇਹ ਹਿੰਦੁਸਤਾਨ ਦੇ ਜਿਹੜੇ ਵਸਨੀਕ ਲੋਕ ਨੇ, ਸਿੱਖ ਲੋਕ ਨੇ, ਇਹ ਕਸਮਾਂ ਤੇ ਭਰੋਸਾ ਕਰ ਲੈਂਦੇ ਨੇ, ਜੇ ਕੋਈ ਕਸਮ ਖਾਵੇ ਨਾ ਤੇ ਉਹਦੀ ਗੱਲ ਤੇ ਯਕੀਨ ਕਰ ਲੈਂਦੇ ਹਨ। ਇਸੇ ਗੱਲ ਤੇ ਇਹ ਮਰ ਜਾਂਦੇ ਨੇ, ਇਸੇ ਗੱਲ ਤੇ ਇਹਨਾਂ ਦਾ ਆਪਣਾ ਆਪ ਖਤਮ ਹੋ ਜਾਂਦਾ, ਇਹ ਕਸਮ ਤੇ ਭਰੋਸਾ ਕਰ ਲੈਂਦੇ ਨੇ। ਹਿੰਦੁਸਤਾਨ ਦੀਆਂ ਅਦਾਲਤਾਂ ਵਿਚ ਵੀ ਅੱਜ ਕਸਮਾਂ ਦੇ ਉੱਤੇ ਭਰੋਸਾ ਕੀਤਾ ਜਾਂਦਾ ਹੈ, ਉੱਥੇ ਵੀ ਅਦਾਲਤਾਂ ਦੇ ਵਿਚ ਵੀ ਕਸਮਾਂ ਦੇ ਉੱਤੇ ਝੂਠੇ ਬੰਦੇ ਵੀ ਕਸਮਾਂ ਖਾ ਕੇ ਫਿਰ ਝੂਠ ਦੀ ਗਵਾਹੀ ਦੇ ਜਾਂਦੇ ਨੇ। ਇਹੋ ਜਿਹਾ ਹਿੰਦੁਸਤਾਨ ਦਾ ਪ੍ਰਜਾਤੰਤਰ ਬਣਿਆ ਹੋਇਆ ਹੈ।
ਸਿੰਘਨ ਪੈ ਵੀ ਵਕੀਲ ਕਹਲਾਇਓ,
ਇਸ ਤਰ੍ਹਾਂ ਸੋਚ ਕੇ ਫਰਕਸ਼ੀਅਰ ਨੇ ਆਪਣਾ ਇੱਕ ਖਾਸ ਵਕੀਲ, ਜਿਹੜਾ ਬੜੀਆਂ ਗੱਲਾਂ ਬਣਾਉਣੀਆਂ ਜਾਣਦਾ ਸੀ, ਜਿਹਨੂੰ ਗੱਲ ਕਰਨ ਦਾ ਵੱਲ ਸੀ, ਢੰਗ ਸੀ, ਉਹ ਵਕੀਲ ਇਹਨੇ ਸਿੰਘਾਂ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਭੇਜੇ।
ਦੇਣ ਲੈਣ ਕਰ
ਲੈਣ ਲੈਣ ਦੀ ਗੱਲ ਕਰਕੇ ਵੀ ਅਸੀਂ ਤੁਹਾਨੂੰ ਟਕੇ ਦੇਵਾਂਗੇ, ਤੁਹਾਨੂੰ ਜਗੀਰ ਦੇਵਾਂਗੇ, ਤੁਸੀਂ ਸਾਡੀ ਗੱਲ ਮੰਨ ਲਓ, ਏਦਾਂ ਦਾ ਦੇਣ ਲੈਣ ਦਾ, ਦੇਣ ਲੈਣ ਦਾ ਇਕਰਾਰਨਾਮਾ ਕਰਕੇ ਭੇਜਿਆ ਹੈ।
ਤੁਮ ਸਿੱਖ ਜਿਸ ਕੋ ਕਹੋ ਹਮ ਸਿੱਖ, ਗੁਰ ਪਤਨੀ ਹਮ ਸੀ ਮੈਂ ਨਿਤ।
ਇਹ ਵੀ ਕਹਿ ਕੇ ਭੇਜਿਆ ਵਕੀਲ ਨੂੰ ਵੀ ਜੇ ਤੈਨੂੰ ਇਹ ਗੱਲ ਕਹਿਣੀ ਪਵੇ ਕਿ ਤੁਸੀਂ ਵੀ ਗੁਰੂ ਘਰ ਦੇ ਸਿੱਖ ਹੋ ਤੇ ਅਸੀਂ ਵੀ ਗੁਰੂ ਘਰ ਦੇ ਸਿੱਖ ਹਾਂ। ਰਕਸ਼ੀਰ ਕਹਿੰਦਾ ਇਹ ਵੀ ਕਹਿ ਦੇਈ, ਕਹਿੰਦਾ ਆਪਣੇ ਕਿਹੜਾ ਕਹਿਣ ਦੇ ਨਾਲ ਅਸੀਂ ਸਿੱਖ ਹੋ ਜਾਣਾ, ਕਹਿਣਾ ਹੀ ਆ ਵੀ ਤੁਸੀਂ ਵੀ ਗੁਰੂ ਘਰ ਦੇ ਸਿੱਖ ਹੋ ਅਸੀਂ ਵੀ ਸਿੱਖ ਹਾਂ। ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਸਾਡੇ ਵਡੇਰੇ ਨੂੰ ਬਾਦਸ਼ਾਹੀ ਦਿੱਤੀ ਸੀ, ਫਿਰ ਮੇਰੇ ਦਾਦੇ ਨੂੰ ਬਹਾਦਰ ਸ਼ਾਹ ਨੂੰ ਵੀ ਵਡਿਆਈ ਗੁਰੂ ਕਲਗੀਧਰ ਜੀ ਨੇ ਦਿੱਤੀ ਸੀ। ਇੱਦਾਂ ਦੀਆਂ ਗੱਲਾਂ ਕਰ ਰਹੀਆਂ ਤੁਸੀਂ ਮੇਰੇ ਵੱਲੋਂ, ਨਾਲ ਇਹ ਵੀ ਕਹਿ ਦੇਣਾ ਕਿ ਅਸੀਂ ਵੇਖੋ ਗੁਰੂ ਸਾਹਿਬ ਦੇ ਜਿਹੜੇ ਮਹਿਲ ਨੇ ਮਾਤਾ ਸੁੰਦਰੀ ਜੀ ਸਾਡੇ ਕੋਲ ਦਿੱਲੀ ਰਹਿੰਦੇ ਨੇ, ਅਸੀਂ ਉਹਨਾਂ ਦੀ ਵੀ ਵੇਖੋ ਸੇਵਾ ਕਰਦੇ ਹਾਂ। ਇੱਦਾਂ ਦੀਆਂ ਗੱਲਾਂ ਕਰ ਕਰਕੇ ਖਾਲਸੇ ਨੂੰ ਭਰਮਾਉਣ ਦਾ ਯਤਨ ਕਰਨਾ ਹੈ। ਔਰ ਅਸੀਂ ਤੁਹਾਨੂੰ ਇੱਕ ਵੱਡਾ ਖਿੱਤਾ, ਇੱਕ ਵੱਡਾ ਇਲਾਕਾ ਦੇਣ ਨੂੰ ਤਿਆਰ ਹਾਂ।
ਰਿਓ ਸੁਖਾਲੋ ਕਰ ਗੁਰ ਭੇਸ,
ਜਿਸ ਖਿੱਤੇ ਦੇ ਵਿੱਚ ਤੁਸੀਂ ਸੁਤੰਤਰ ਹੋ ਕੇ ਵਿਚਰ ਸਕਦੇ ਹੋ, ਜਿਸ ਖਿੱਤੇ ਵਿੱਚ ਤੁਸੀਂ ਆਪਣੀਆਂ ਮਨ ਮਰਜ਼ੀ ਦੀਆਂ ਰੀਤੀਆਂ ਮਰਿਆਦਾਵਾਂ ਚਲਾ ਸਕਦੇ ਹੋ, ਜਿਸ ਖਿੱਤੇ ਵਿੱਚ ਤੁਸੀਂ ਸੁਤੰਤਰ ਹੋ ਕੇ ਆਪਣੀ ਰੀਤ ਮਰਿਆਦਾ ਨੂੰ ਚਲਾ ਸਕਦੇ ਹੋ, ਆਪਣੀਆਂ ਪੰਥਕ ਰਵਾਇਤਾਂ ਦਾ ਪ੍ਰਚਾਰ ਕਰ ਸਕਦੇ ਹੋ, ਐਸਾ ਇੱਕ ਸੁਤੰਤਰ ਖਿੱਤਾ ਜਿਹਦੇ ਤੇ ਸਾਡਾ ਕੋਈ ਹੁਕਮ ਨਹੀਂ ਹੋਵੇਗਾ, ਉਹ ਖਿੱਤਾ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ।
ਦੋਰੇਰਾ ਐਸੀ ਐਸੀ ਬਾਤ ਦੱਸ ਭੇਜਿਓ ਤੜਫ ਲਾਹੌਰ।
ਇਹੋ ਇਹੋ ਜਿਹੀਆਂ ਗੱਲਾਂ ਫਰਕਸ਼ੀਅਰ ਨੇ ਕਰਕੇ ਹਿੰਮਤ ਖਾਨ ਵਰਗਿਆਂ ਨੂੰ ਤੇ ਕੁਝ ਵਕੀਲਾਂ ਨੂੰ ਇਹ ਸਿਖਾ ਕੇ ਉਨ੍ਹਾਂ ਨੂੰ ਪਹਿਲਾਂ ਲਾਹੌਰ ਭੇਜਿਆ, ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਤੇ ਮੁਹਿੰਮ ਕਰਨ ਵਾਸਤੇ ਲਾਹੌਰ ਦੇ ਸੂਬੇਦਾਰ ਦੀ ਡਿਊਟੀ ਲਾਈ ਹੋਈ ਸੀ, ਇਹਦਾ ਨਾਂ ਸੀ ਅਬਦੁਲ ਸਮੁੰਦ ਖਾਨ, ਇਸ ਕਰਕੇ ਉਥੋਂ ਸਾਰਾ ਹੁਕਮ ਚਲਵਾਇਆ ਕਰਦਾ ਸੀ। ਇਹਨੇ ਆਪਣੇ ਵਕੀਲ ਤੇ ਹਿੰਮਤ ਖਾਨ ਵਰਗਿਆਂ ਨੂੰ ਪਹਿਲਾਂ ਲਾਹੌਰ ਭੇਜਿਆ ਇਹ ਗੱਲਾਂ ਕਹਿ ਕੇ।
ਸੋ ਜੁਗਤ ਦਿਨ ਆ ਕਰੇ ਕਹੋ ਨਾ ਆਗੈ ਤੌਰ।
ਕਹਿੰਦੇ ਉਹ ਹਿੰਮਤ ਖਾਨ ਵਰਗੇ ਵਕੀਲਾਂ ਨੇ ਉਹੀ ਤੌਰ ਅੱਗੇ ਕੀਤਾ ਜਿਵੇਂ ਇਹਨੂੰ ਪੜ੍ਹਾ ਕੇ ਭੇਜਿਆ ਸੀ, ਲਾਹੌਰ ਬਹਿ ਕੇ ਵੀ ਇਹਨਾਂ ਨੇ ਸਲਾਹਾਂ ਕੀਤੀਆਂ ਵੀ ਕਿਵੇਂ ਵਿਚਾਰ ਕਰਨੀ ਹੈ, ਸਿੰਘਾਂ ਨਾਲ ਕਿਵੇਂ ਜਾ ਕੇ ਗੱਲਬਾਤ ਕਰਨੀ ਹੈ। ਉਹ ਗੱਲਾਂ ਕਰਨ ਵਾਸਤੇ ਜਿਵੇਂ ਖਾਲਸੇ ਕੋਲ ਆਏ ਨੇ ਖਾਲਸਾ ਜੀ, ਹੁਣ ਉਹ ਸੁਣੋ।
ਪ੍ਰਥਮ ਸਿੰਘਨ ਕੋ ਦਇਓ ਦਿਲਾਸਾ।
ਪਹਿਲਾਂ ਤਾਂ ਇਹਨਾਂ ਨੇ ਜਿਹੜੇ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਸਨ, ਤਤ ਖਾਲਸਾ ਜਿਸ ਨੂੰ ਕਹਿੰਦੇ ਆ, ਉਸ ਤਤ ਖਾਲਸੇ ਦੇ ਸਿੰਘਾਂ ਦੇ ਕੋਲ ਇਹਨਾਂ ਨੇ ਆਪਣੇ ਵਕੀਲ ਭੇਜੇ ਉਹਨਾਂ ਨੂੰ ਦਿਲਾਸਾ ਦੇਣ ਵਾਸਤੇ।
ਭੇਜਿਓ ਸਿੰਘਨ ਪੈ ਵਕੀਲ ਕਰ ਖਾਸਾ।
ਔਰ ਖਾਸ ਵਕੀਲ ਜਿਹੜਾ ਗੱਲਬਾਤ ਕਰਨ ਵਾਸਤੇ ਫਰਕਸ਼ੀਅਰ ਕੋਲੋਂ ਦਿੱਲੀ ਤੋਂ ਪਹਿਲਾਂ ਲਾਹੌਰ ਆਇਆ, ਲਾਹੌਰ ਤੋਂ ਫਿਰ ਉਹ ਚੱਲ ਕੇ ਖਾਲਸੇ ਕੋਲ ਤਤ ਖਾਲਸੇ ਕੋਲ ਪਹੁੰਚਿਆ।
ਤੁਮ ਹਮ ਤੇ ਅਬ ਰੋਜ ਬੰਧਾਇਓ।
ਆ ਕੇ ਉਹ ਵਕੀਲ ਕਹਿਣ ਲੱਗਾ, ਖਾਲਸਾ ਜੀ ਮੈਂ ਤੁਹਾਡੇ ਕੋਲ ਬਾਦਸ਼ਾਹ ਦਾ ਭੇਜਿਆ ਆਇਆ ਹਾਂ, ਅਸੀਂ ਤੁਹਾਡਾ ਰੋਜ਼ੀਨਾ ਨੀਅਤ ਕਰ ਰਹੇ ਹਾਂ ਕਿ ਤੁਹਾਨੂੰ ਇਤਨਾ ਰੋਜ਼ੀਨਾ ਰੋਜ਼ ਦਾ ਦਿੱਤਾ ਜਾਏਗਾ।
ਬੈਠ ਅੰਮ੍ਰਿਤਸਰ ਸੁਖ ਸੋ ਖਾਇਓ।
ਤੁਸੀਂ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਬੈਠੇ ਰਹੋ ਔਰ ਸੁਖ ਦੇ ਨਾਲ ਬਹਿ ਕੇ ਛਕੋ, ਜੋ ਤੁਹਾਨੂੰ ਚਾਹੀਦਾ, ਰਸਤਾ ਬਸਤਾ ਚਾਹੀਦੀਆਂ ਨੇ, ਜਿੰਨਾ ਪੈਸਾ ਚਾਹੀਦਾ, ਜਿੰਨੇ ਪੈਸੇ ਤੁਸੀਂ ਰੋਜ਼ ਦਾ ਤੁਸੀਂ ਮੁਕਰਰ ਕਰਦੇ ਵੀ ਸਾਨੂੰ ਇੰਨਾ ਖਰਚਾ ਰੋਜ਼ ਦਾ ਚਾਹੀਦਾ, ਉਹ ਖਰਚਾ ਅਸੀਂ ਸਰਕਾਰੀ ਖਜ਼ਾਨਿਆਂ ਚ ਤੁਹਾਨੂੰ ਦੇਣ ਲਈ ਤਿਆਰ ਹਾਂ, ਪਰ ਸਾਡੀ ਇੱਕ ਸ਼ਰਤ ਹੈ ਕਿ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਨਹੀਂ ਜਾਣਾ, ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਰਹਿਣਾ ਔਰ ਜਿੰਨਾ ਰੋਜ਼ੀਨਾ ਤੁਹਾਨੂੰ ਚਾਹੀਦਾ, ਰੋਜ਼ ਦਾ ਖਰਚ ਜਿੰਨਾ ਚਾਹੀਦਾ ਤੁਹਾਨੂੰ ਦੇਵਾਂਗੇ, ਤੁਸੀਂ ਸੁੱਖ ਦੇ ਨਾਲ ਇੱਥੇ ਰਹਿ ਕੇ ਆਪਣਾ ਉਹ ਖਰਚ ਪੂਰਾ ਕਰੋ।
ਆਪ ਦੁੱਖ ਕਿਮ ਹਮੈ ਦੁਖਾਇਓ।
ਨਾ ਤੁਸੀਂ ਆਪ ਦੁਖੀ ਹੋਵੋ ਤੇ ਨਾ ਸਾਨੂੰ ਦੁਖਾਓ, ਤੁਸੀਂ ਸੁੱਖ ਨਾਲ ਰਹੋ, ਤੁਸੀਂ ਸੁਖੀ ਰਹੋਗੇ ਅਸੀਂ ਵੀ ਸੁਖੀ ਰਹਾਂਗੇ।
ਮੁਲਕ ਚੋ ਤੂੰ ਮੁਲਕ ਦੇਵਾਇਓ।
ਜੇ ਤੁਹਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੀ ਜਗ੍ਹਾ ਚਾਹੀਦੀ ਹੈ ਤਾਂ ਮੈਂ ਤੁਹਾਨੂੰ ਉਹ ਵੀ ਦਿਵਾਣ ਨੂੰ ਰਾਜ਼ੀ ਹਾਂ, ਬਾਦਸ਼ਾਹ ਨੂੰ ਕਹਿ ਕੇ ਤੁਹਾਨੂੰ ਜਗੀਰ ਦਵਾ ਦਿੰਦਾ, ਜਿੰਨੇ ਪਿੰਡਾਂ ਦੀ ਜਗੀਰ ਕਹਿੰਦੇ ਹੋ, ਜਿਹੜਾ ਇਲਾਕਾ ਕਹਿੰਦੇ ਹੋ, ਜਿਹੜਾ ਦੇਸ਼ ਕਹਿੰਦੇ ਹੋ, ਉਹ ਦੇਸ਼ ਤੁਹਾਨੂੰ ਦੇਣ ਵਾਸਤੇ ਇਹ ਫੁੱਟ ਦਾ ਫਾਇਦਾ ਲੈਣਾ ਚਾਹੁੰਦੇ ਨੇ। ਇਸ ਕਰਕੇ ਸਿੰਘਾਂ ਨੂੰ ਇੱਦਾਂ ਦੇ ਲੋਭ ਦੇ ਰਹੇ ਨੇ ਵੀ ਸ਼ਾਇਦ ਸਾਡੇ ਇਹਨਾਂ ਦਿੱਤੇ ਲੋਭਾਂ ਨਾਲ ਇਹ ਸਿੰਘ ਭਰਮ ਜਾਣਗੇ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਸਿੰਘ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਵਾਰਸ ਨੇ, ਜਿਨ੍ਹਾਂ ਨੂੰ ਲੋਭ ਦਿੱਤੇ ਗਏ ਵਜ਼ੀਰ ਖਾਂ ਵੱਲੋਂ, ਬੜੇ ਬੜੀਆਂ ਜਗੀਰਾਂ ਵਿਖਾਈਆਂ ਗਈਆਂ, ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਤੇ ਨਾ ਹੀ ਉਹ ਲਾਲਚੀ ਹੋਏ ਨਾ ਹੀ ਉਹ ਲੋਭੀ ਹੋਏ। ਉਹਨਾਂ ਸਿੰਘਾਂ ਨੂੰ ਇਹ ਲੋਭ ਦੇਣਾ ਚਾਹੁੰਦੇ ਸਨ, ਕਹਿੰਦੇ ਜੀ ਤੁਹਾਨੂੰ ਜਗੀਰ ਦੇ ਦਿਆਂਗੇ, ਤੁਹਾਨੂੰ ਇਨਾਮ ਦਿਆਂਗੇ, ਖੁੱਲੇ ਮਾਇਆ ਦੇ ਗੱਫੇ ਦਿਆਂਗੇ, ਜਿਹੜਾ ਦੇਸ਼ ਤੁਹਾਨੂੰ ਚਾਹੀਦਾ ਉਹ ਦੇਸ਼ ਤੁਹਾਨੂੰ ਦਿਆਂਗੇ, ਪਰ ਸਾਡੀ ਬੇਨਤੀ ਹੈ ਵੀ ਤੁਸੀਂ ਅੰਮ੍ਰਿਤਸਰ ਤੋਂ ਬਾਹਰ ਨਹੀਂ ਨਿਕਲ ਕੇ ਜਾਣਾ। ਨਾਲੇ ਕਹਿੰਦੇ ਤੁਹਾਨੂੰ ਦੇਸ਼ ਦਿਆਂਗੇ, ਨਾਲੇ ਕਹਿੰਦੇ ਅੰਮ੍ਰਿਤਸਰ ਵਿੱਚ, ਯਾਨੀ ਕਿ ਇੱਕ ਹਿਸਾਬ ਨਾਲ ਨਜ਼ਰਬੰਦ ਹੀ ਰੱਖਣਾ ਚਾਹੁੰਦੇ ਨੇ। ਇਹ ਵੀ ਇੱਕ ਪ੍ਰਕਾਰ ਦੀ ਕੈਦ ਹੈ ਵੀ ਅੰਮ੍ਰਿਤਸਰ ਚੋਂ ਬਾਹਰ ਨਹੀਂ ਜਾਣਾ, ਅੰਦਰ ਹੀ ਰਹਿਣਾ। ਨਾਲੇ ਕਹਿੰਦੇ ਜਗੀਰ ਦਿਆਂਗੇ, ਦੋਵੇਂ ਪਾਸੇ ਗੱਲਾਂ ਕਰਦੇ ਨੇ।
ਖੇਤੀ ਕਰੋ ਸਮਾਪ ਲਿਖਾਇਓ,
ਜੇ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਜ਼ਮੀਨਾਂ ਦੇ ਦਿੰਦੇ ਹਾਂ। ਵੀ ਸਿੰਘਾਂ ਕੋਲੋਂ ਹਥਿਆਰ ਛੁਟਾਉਣਾ ਚਾਹੁੰਦੇ ਸੀ ਵੀ ਹਥਿਆਰ ਸੱਟ ਕੇ ਹਲ ਫੜ ਲੈਣ, ਖੇਤੀ ਕਰਨ ਲੱਗ ਪੈਣ, ਤੇ ਪਹਿਲਾਂ ਖੇਤੀ ਕਰਨ ਲਾਵਾਂਗੇ, ਹਥਿਆਰ ਚਲਾਉਣੇ ਭੁੱਲ ਜਾਣਗੇ, ਸਹਿਜੇ 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 ਮੁੜ ਕੇ ਫਿਰ ਇਹਨਾਂ ਤੇ ਟੈਕਸ ਲਾ ਦਿਆਂਗੇ, ਆਪਣੀ ਪਰਜਾ ਬਣਾ ਲਵਾਂਗੇ, ਰਈਅਤ ਬਣਾ ਲਵਾਂਗੇ। ਕਹਿੰਦੇ ਜੀ ਤੁਸੀਂ ਖੇਤੀ ਕਰੋ ਤੇ ਤੁਹਾਨੂੰ ਸਾਨੂੰ ਟੈਕਸ ਦੇਣ ਦੀ ਵੀ ਲੋੜ ਨਹੀਂ, ਜਿਹੜੀ ਖੇਤੀ ਤੁਸੀਂ ਕਰੋਗੇ, ਜਿੰਨੀ ਖੇਤੀ ਕਰੋਗੇ ਉਹ ਤੁਹਾਨੂੰ ਮਾਫ਼ ਹੈ, ਉਹ ਤੁਹਾਡੀ ਫਸਲ ਹੋਵੇਗੀ, ਉਹਦੇ ਵਿੱਚੋਂ ਤੁਸੀਂ ਕਿਸੇ ਸਰਕਾਰ ਨੂੰ, ਕਿਸੇ ਚੌਧਰੀ ਨੂੰ, ਕਿਸੇ ਨਵਾਬ ਨੂੰ ਕੋਈ ਹਿੱਸਾ ਨਹੀਂ ਦੇਣਾ।
ਬਣ ਜੇ ਕਰੈ ਇਸ ਜਕਾਤ ਮਾਫ਼ ਕਰਾਇਓ,
ਤੇ ਜੇ ਤੁਸੀਂ ਕੋਈ ਵਪਾਰ ਕਰਨਾ ਚਾਹੁੰਦੇ ਹੋ ਵਪਾਰੀ ਬਣ ਕੇ, ਤਾਂ ਤੁਹਾਡੇ ਕੀਤੇ ਹੋਏ ਇਸ ਵਪਾਰ ਤੇ ਵੀ ਕੋਈ ਟੈਕਸ ਨਹੀਂ ਲਾਇਆ ਜਾਏਗਾ। ਜਿੰਨੇ ਮਰਜ਼ੀ ਗੱਡੇ ਰੱਖ ਲਓ, ਉਹਨਾਂ ਗੱਡਿਆਂ ਦੇ ਉੱਤੇ ਵਪਾਰ ਕਰਨ ਲਈ ਜਿੱਥੇ ਮਰਜ਼ੀ ਜਾਓ, ਕਿਸੇ ਸ਼ਹਿਰ ਦੀ ਕੋਈ ਚੁੰਗੀ ਨਹੀਂ ਤੁਹਾਨੂੰ ਦੇਣੀ ਪਏਗੀ, ਕਿਸੇ ਪੁਲ ਦਾ ਕੋਈ ਟੈਕਸ ਨਹੀਂ ਦੇਣਾ ਪਏਗਾ, ਕਿਸੇ ਸੂਬੇ ਦਾ ਕੋਈ ਟੈਕਸ ਨਹੀਂ ਦੇਣਾ ਪਵੇਗਾ।
ਜਿੱਤੇ ਜਿਮ ਤੁਰਕ ਛਲ ਬਲ ਕਰੈ,
ਇਹ ਹੁਣ ਚਾਹੁੰਦੇ ਨੇ ਇਸ ਤਰ੍ਹਾਂ ਦੇ ਛਲ ਬਲ ਕਰਕੇ ਨਾ, ਉਹ ਵਕੀਲ ਨੇ ਬੜੀਆਂ ਗੱਲਾਂ ਕਹੀਆਂ ਸਿੰਘਾਂ ਨੂੰ, ਏਦਾਂ ਦੇ ਛਲ ਬਲ ਦੇ ਸਹਿਤ ਕਪਟ ਤੇ ਫਰੇਬ ਨਾਲ ਮਿਲੀਆਂ ਮਿਲੀਆਂ ਬਾਤਾਂ ਸਿੰਘਾਂ ਨਾਲ ਛਲ ਬਲ ਕਰਕੇ ਕਹੀਆਂ।
ਮ੍ਰਿਗ ਜਿਮ ਸਿੰਘ ਸੋਚੈ ਫਰੈ,
ਇਹ ਤਾਂ ਉਹ ਗੱਲ ਪੇ ਕਰਦੇ ਨੇ ਕਿ ਜਿਵੇਂ ਹਿਰਣ ਨੂੰ ਕੰਡੇ ਹੇੜੇ ਦੀ ਆਵਾਜ਼ ਸੁਣਾ ਕੇ ਸ਼ਿਕਾਰੀ ਉਹ ਆਵਾਜ਼ ਸੁਣਾ ਸੁਣਾ ਕੇ ਮੋਹਿਤ ਕਰਕੇ ਉਹਨੂੰ ਘੇਰ ਕੇ ਫੜ ਲੈਂਦੇ ਨੇ ਨਾ, ਏਦਾਂ ਇਹ ਸਿੰਘਾਂ ਨੂੰ ਹਿਰਨਾ ਵਾਂਗੂ ਫੜਨਾ ਚਾਹੁੰਦੇ ਸੀ ਵੀ ਇਹ ਸਿੰਘ ਜਿਹੜੇ ਨੇ ਇਹਨਾਂ ਨੂੰ ਹਿਰਨ ਵਾਂਗੂ ਘੇਰ ਕੇ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ, ਇਹ ਮਿੱਠੀਆਂ ਮਿੱਠੀਆਂ ਗੋਲੀਆਂ ਦੇ ਕੇ ਤੇ ਇਹਨਾਂ ਨੂੰ ਕਾਬੂ ਕਰ ਲਈਏ, ਆਪਣੇ ਵਿੱਚ ਬੰਨ ਕੇ ਰੱਖ ਲਈਏ।
ਸਿੰਘ ਕਾ ਅਸੀਂ ਆਪੇ ਸ਼ੇਰ,
ਤੇ ਸਿੰਘ ਉਸ ਵੇਲੇ ਬੋਲੇ ਕਹਿੰਦੇ ਵਕੀਲ ਸਾਹਿਬ ਸਾਨੂੰ ਹਿਰਨ ਸਮਝ ਕੇ ਘੇਰਨਾ ਚਾਹੁੰਦੇ ਹੋ ਵੀ ਹਿਰਨ ਬਣਾ ਕੇ ਇਹਨਾਂ ਨੂੰ ਘੇਰਾ ਪਾ ਲਈਏ ਆਲੇ ਦੁਆਲੇ ਤੇ ਘੇਰ ਲਈਏ? ਕਹਿੰਦੇ ਅਸੀਂ ਹਿਰਨ ਨਹੀਂ ਕਿ ਜਿਹੜੇ ਤੁਹਾਡੇ ਘੇਰੇ ਚ ਘਿਰ ਜਾਗੇ, ਸਾਨੂੰ ਕੱਲੇ ਕੱਲੇ ਸਿੰਘ ਨੂੰ ਬਾਜਾਂ ਵਾਲੇ ਪ੍ਰੀਤਮ ਨੇ ਬੱਬਰ ਸ਼ੇਰ ਬਣਾਇਆ, ਤੇ ਸ਼ੇਰ ਕਦੇ ਕਿਸੇ ਦੀ ਕਹਿਵਤ ਵਿਚ ਆ ਕੇ ਘੇਰੇ ਚ ਨਹੀਂ ਘਿਰਦਾ ਹੁੰਦਾ।
ਤੁਰਕਣ ਗੱਲ ਲੱਗ ਹੋਏ ਨਾ ਘੇਰ,
ਤੁਰਕਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਤੁਹਾਡੇ ਘੇਰੇ ਵਿਚ ਨਹੀਂ ਆਉਣ ਵਾਲੇ, ਅਸੀਂ ਤਤ ਖਾਲਸਾ ਹਾਂ, ਅਸੀਂ ਕੱਲਾ ਕੱਲਾ ਸਿੰਘ ਸ਼ੇਰ ਹਾਂ, ਤੇ ਤੁਹਾਡੀਆਂ ਇਹ ਜਿਹੜੀਆਂ ਫਰੇਬ ਭਰੀਆਂ ਗੱਲਾਂ ਨੇ ਇਹ ਅਸੀਂ ਪਹਿਲਾਂ ਵੀ ਬੜੀਆਂ ਸੁਣੀਆਂ ਹੋਈਆਂ ਨੇ, ਕਲਗੀਧਰ ਪਾਤਸ਼ਾਹ ਦੇ ਸਮੇਂ ਵੀ ਸੁਣੀਆਂ ਹੋਈਆਂ ਨੇ, ਤੁਹਾਡੀਆਂ ਇਹਨਾਂ ਗੱਲਾਂ ਦੇ ਘੇਰੇ ਵਿਚ ਨਹੀਂ ਅਸੀਂ ਆਉਣ ਵਾਲੇ, ਤੁਹਾਡੇ ਇਸ ਫਰੇਬ ਦੇ ਵਿਚ ਨਹੀਂ ਅਸੀਂ ਆਉਣ ਵਾਲੇ।
ਟਕੇ ਦੇ ਤੁਲੇ ਬੀਲੇ ਇੱਕ ਥਾਂ ਡੇਰਾ ਤੋ ਨਾ ਕਰੇ,
ਕਹਿੰਦੇ ਰਹੀ ਗੱਲ ਤੁਸੀਂ ਸਾਨੂੰ ਟਕੇ ਭਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੀ ਰਈਅਤ ਬਣ ਜਾਓ, ਅਸੀਂ ਰਾਜੇ ਹਾਂ, ਭਰੋ ਸਾਨੂੰ ਟਕੇ ਭਰ ਦਿਓ, ਜਿੰਨੇ ਰੁਪਈਏ ਭੇਜਣੇ ਨੇ ਭੇਜ ਦਿਓ, ਪਰ ਤੁਸੀਂ ਇਹ ਕਹੋ ਕਿ ਅਸੀਂ ਇੱਕ ਜਗ੍ਹਾ ਤੇ ਟਿਕ ਕੇ ਰਹੀਏ, ਐਸਾ ਨਹੀਂ ਹੋ ਸਕਦਾ। ਖਾਲਸਾ ਸੁਤੰਤਰ ਹੈ ਔਰ ਇੱਕ ਜਗ੍ਹਾ ਤੇ ਬੰਦਸ਼ ਵਿਚ ਰਹਿਣ ਵਾਲਾ ਨਹੀਂ, ਆਪਣੇ ਮਨ ਦੀ ਮੌਜ ਨਾਲ ਦੇਸ਼ ਦੇ ਕਿਸੇ ਵੀ ਕੋਨੇ ਚ ਜਾ ਸਕਦਾ ਹੈ। ਐਸਾ ਨਹੀਂ ਕਿ ਅਸੀਂ ਇੱਕ ਛੋਟੇ ਜਿਹੇ ਖਿੱਤੇ ਦੇ ਵਿਚ ਕੇਵਲ ਇੱਕ ਅੰਮ੍ਰਿਤਸਰ ਸ਼ਹਿਰ ਦੇ ਵਿਚ ਹੀ ਘਿਰ ਕੇ ਰਹਿ ਜਾਈਏ, ਅਸੀਂ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਣ ਵਾਲੇ।
ਸਿੰਘ ਨਿਤ ਡੇਰਾ ਕੁਝ ਰਖਾਏ,
ਖਾਲਸਾ ਚੱਕਰਵਰਤੀ ਫੌਜ ਹੈ, ਇਸ ਕਰਕੇ ਸਾਡਾ ਤਾਂ ਰੋਗ ਦਾ ਹੀ ਕੂਚਦਾ ਡੇਰਾ ਹੁੰਦਾ ਵੀ ਅੱਜ ਇੱਥੇ ਕੱਲ ਉਥੇ ਪਰਸੋਂ ਤੀਜੇ ਥਾਂ ਤੇ ਚੌਥੇ ਪੰਜਵੇਂ ਥਾਂ ਤੇ, ਇੱਕ ਥਾਂ ਤੇ ਨਹੀਂ ਅਸੀਂ ਬੈਠਣ ਵਾਲੇ। ਇਸੇ ਕਰਕੇ ਖਾਲਸੇ ਦੀ ਉਹੀ ਮਰਿਆਦਾ ਅੱਜ ਦਲਾਂ ਪੰਥਾਂ ਵਿਚ ਵੀ ਚੱਲਦੀ ਹੈ। ਨਿੰਗਾ ਸਿੰਘਾਂ ਦੇ ਜਿਹੜੇ ਦਲ ਪੰਥ ਨੇ ਉਹ ਇਸੇ ਕਰਕੇ ਚੱਕਰਵਰਤੀ ਰਹਿੰਦੇ ਨੇ। ਕਈ ਕਹਿੰਦੇ ਜੀ ਵੇਖੋ ਇਹਨਾਂ ਨੂੰ ਕਿਹੜੀ ਸਜ਼ਾ ਮਿਲੀ, ਹਾਲੇ ਵੀ ਘੋੜਿਆਂ ਤੇ ਤੁਰੇ ਫਿਰਦੇ ਨੇ, ਕਾਰਾਂ ਦਾ ਜ਼ਮਾਨਾ, ਇਹ ਗੱਡੇ ਚੁੱਕੀ ਫਿਰਦੇ ਨੇ, ਗੱਡਿਆਂ ਤੇ ਲਿਖਿਆ ਹੁੰਦਾ ਹਵਾਈ ਜਹਾਜ਼। ਅਸਲ ਵਿੱਚ ਇਹ ਪੰਥ ਦੀਆਂ ਮਰਿਆਦਾਵਾਂ ਨੇ ਜਿਹੜੀਆਂ ਉਹਨਾਂ ਨੇ ਸਾਂਭੀਆਂ ਹੋਈਆਂ ਨੇ, ਸਾਡੀਆਂ ਰਵਾਇਤਾਂ ਨੇ ਪੁਰਾਤਨ ਜਿਹੜੀਆਂ ਉਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ। ਅੱਜ ਸਿੱਖ ਧਰਮ ਦੇ ਵਿੱਚ ਅਧਿਕ ਗਿਣਤੀ ਨਿਹੰਗ ਸਿੰਘਾਂ ਦੀ ਹੈ, ਪੰਥ ਦੀ ਹੈ। ਆਨੰਦਪੁਰ ਸਾਹਿਬ ਵੇਖੋ ਕਿੰਨੇ ਹੋਲੇ ਮਹੱਲੇ ਦੇ ਸਮਾਗਮ ਤੇ ਫੌਜਾਂ ਹੀ ਫੌਜਾਂ ਦਿਸਦੀਆਂ, ਹਾਲਾਂਕਿ ਉਹਨਾਂ ਦਾ ਕੋਈ ਇੰਨਾ ਪ੍ਰਚਾਰ ਨਹੀਂ। ਉਹਨਾਂ ਦਾ ਪ੍ਰਚਾਰ ਇਹੀ ਹੈ ਵੀ ਉਹ ਚੱਕਰਵਰਤੀ ਰਹਿੰਦੇ ਨੇ ਥਾਂ ਥਾਂ ਪਰ ਥਾਂ। ਉਹ ਚੱਕਰਵਰਤੀ ਹੋ ਕੇ ਇੱਕ ਨਗਰ ਤੋਂ ਦੂਸਰੇ ਨਗਰ ਉੱਥੇ ਅਖੰਡ ਪਾਠ ਦਾ ਜਾਪ ਕੀਤਾ, ਅੰਮ੍ਰਿਤ ਸੰਚਾਰ ਕੀਤਾ, ਉਥੋਂ ਫਿਰ ਅਗਲੇ ਪਿੰਡ ਉੱਥੇ ਵੀ ਜਾ ਕੇ ਦੋ ਚਾਰ ਦਿਨ ਸਮਾਗਮ ਕੀਤਾ, ਫਿਰ ਅਗਲੇ ਪਿੰਡ, ਇੱਦਾਂ ਸਾਰਾ ਸਾਲ ਚੱਲਦੇ ਹੀ ਰਹਿੰਦੇ ਨੇ। ਤੋ ਇਹ ਪੁਰਾਤਨ ਸਿੰਘ ਸਨ ਤੇ ਇਹ ਵੀ ਉਸ ਵਕਤ ਕਹਿਣ ਲੱਗੇ ਕਿ ਅਸੀਂ ਇੱਕ ਥਾਂ ਤੇ ਬੰਨ੍ਹ ਕੇ ਬੈਠਣ ਵਾਲੇ ਨਹੀਂ, ਅਸੀਂ ਚੱਕਰਵਰਤੀ ਰਹਿਣ ਵਾਲੇ ਹਾਂ ਇੱਕ ਜਗ੍ਹਾ ਤੇ। ਸਾਡੀ ਮਨ ਦੀ ਮੌਜ ਨਹੀਂ ਕਿ ਅਸੀਂ ਇੱਕੋ ਜਗ੍ਹਾ ਤੇ ਰਹੀਏ।
ਹਿਮ ਕਰ ਤੁਕਨ ਹੱਥ ਨਾ ਆਏ,
ਇਹ ਤਾਂ ਉਹਨਾਂ ਸਿੰਘਾਂ ਨੇ ਸਾਫ਼ ਜਵਾਬ ਦੇ ਦਿੱਤਾ ਕਿ ਅਸੀਂ ਤੁਹਾਡੀ ਕਹਿਵਤ ਵਿਚ ਨਹੀਂ ਆਉਣਾ, ਅਸੀਂ ਤੁਹਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ। ਏਦਾਂ ਇਹ ਜਿਹੜੇ ਤੱਤ ਖਾਲਸੇ ਦੇ ਸਿੰਘ ਸਨ, ਫਰਕਸ਼ੀਅਰ ਬਾਦਸ਼ਾਹ ਦੇ ਭੇਜੇ ਵਕੀਲ ਦੀਆਂ ਗੱਲਾਂ ਦੇ ਵਿਚ ਨਹੀਂ ਆਏ, ਉਹਨਾਂ ਨੇ ਇਹਨਾਂ ਦੀਆਂ ਗੱਲਾਂ ਤੇ ਕੋਈ ਯਕੀਨ ਕੋਈ ਭਰੋਸਾ ਨਹੀਂ ਕੀਤਾ।
ਸਿੰਘਨ ਕੋ ਉਨ ਜੋ ਇਕ ਸਿੱਖ ਲਿਓ ਬੰਦਈ ਬੁਲਾਏ।
ਵੇਖਿਆ ਵੀ ਇੱਥੇ ਨੀ ਸਾਡੀ ਦਾਲ ਗਲਨੀ, ਇਹ ਤੱਤ ਖਾਲਸੇ ਦੇ ਸਿੰਘ ਸਾਡੇ ਕਾਬੂ ਨਹੀਂ ਆਉਣੇ। ਇਹਨਾਂ ਨੇ ਹੁਣ ਦੂਜੇ ਪਾਸੇ ਮੂੰਹ ਮਾਰਨਾ ਸ਼ੁਰੂ ਕੀਤਾ ਵੀ ਜਿਹੜੇ ਬਾਬਾ ਬੰਦਾ ਸਿੰਘ ਜੀ ਦੇ ਨਾਲ, ਬੰਦਾ ਸਿੰਘ ਜੀ ਨਾਲ ਗੱਲ ਨਹੀਂ ਸਨ ਕਰਦੇ, ਪਤਾ ਸੀ ਕਿ ਬਾਬਾ ਬੰਦਾ ਸਿੰਘ ਜੀ ਨੇ ਸਾਡੀ ਗੱਲ ਨਹੀਂ ਮੰਨਣੀ, ਇਹ ਉਹਨਾਂ ਨਾਲ ਗੱਲ ਕਰਦੇ ਨੇ ਜਿਹੜੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਰਹਿਣ ਵਾਲੇ ਕੁਝ ਬੰਦਈ ਸਨ। ਇਹਨਾਂ ਨੇ ਹੁਣ ਉਹਨਾਂ ਬੰਦਈ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ, ਉਹਨਾਂ ਦੇ ਨਾਲ ਗੱਲਬਾਤ ਕੀਤੀ।
ਦੇ ਲਾਲਚ ਕਿਸ ਤਾਤ ਕੋ ਸੋਲੀ ਨੇ ਪਰਮਾਏ।
ਬੰਦਈ ਉਹ ਸਿੱਖ ਸਨ ਜਿਹੜੇ ਨਵੇਂ ਨਵੇਂ ਹਾਲੇ ਸਿੱਖ ਬਣੇ ਸੀ ਬਾਬਾ ਬੰਦਾ ਸਿੰਘ ਜੀ ਦਾ ਪ੍ਰਭਾਵ ਲੈ ਕੇ, ਜਿਨ੍ਹਾਂ ਨੂੰ ਹਾਲੇ ਕੋਈ ਪੂਰਨ ਤੌਰ ਤੇ ਗੁਰਮਤ ਮਰਿਆਦਾ ਦਾ, ਖਾਲਸੇ ਦੀ ਮਰਿਆਦਾ ਦਾ ਬੋਧ ਨਹੀਂ ਸੀ। ਉਹ ਬੰਦੇ ਇਹਨਾਂ ਨੇ ਬੁਲਾ ਲਏ ਜਿਹੜੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ, ਭਾਈ ਬਾਜ ਸਿੰਘ ਵਰਗਿਆਂ ਨਾਲ ਗੱਲ ਨਹੀਂ ਕੀਤੀ, ਹਾਲਾਂਕਿ ਭਾਈ ਬਾਜ ਸਿੰਘ ਜੀ ਵੀ ਬਾਬਾ ਬੰਦਾ ਸਿੰਘ ਜੀ ਦੇ ਨਾਲ ਸਨ, ਬਾਬਾ ਵਿਨੋਦ ਸਿੰਘ ਜੀ ਵਰਗੇ ਸਿੰਘ ਵੀ ਬਾਬਾ ਬੰਦਾ ਸਿੰਘ ਜੀ ਦੇ ਨਾਲ ਸਨ, ਉਹਨਾਂ ਨਾਲ ਗੱਲ ਨਹੀਂ ਕੀਤੀ। ਇਹਨਾਂ ਨੇ ਗੱਲ ਕੀਤੀ ਉਹਨਾਂ ਨਾਲ ਜਿਹੜੇ ਨਵੇਂ ਨਵੇਂ ਰੰਗਰੂਟ ਸਨ ਨਾ ਬਾਬਾ ਜੀ ਦੀ ਫੌਜ ਚ ਭਰਤੀ ਹੋਏ, ਉਹਨਾਂ ਨੂੰ ਆਪਣੇ ਕੋਲ ਸੱਦਿਆ, ਉਹਨਾਂ ਨੂੰ ਲਾਲਚ ਦਿੱਤੇ ਕਿ ਤੁਸੀਂ ਸਾਡੀਆਂ ਗੱਲਾਂ ਸਹਿਜੇ ਸਹਿਜੇ ਬਾਬਾ ਜੀ ਦੇ ਕੋਲ ਬਹਿ ਕੇ ਉਹਨਾਂ ਦੇ ਦਿਮਾਗ ਵਿਚ ਬਿਠਾਓ ਕਿ ਅਸੀਂ ਉਹਨਾਂ ਤੋਂ ਬਾਗੀ ਨਹੀਂ ਆ, ਅਸੀਂ ਉਹਨਾਂ ਦੇ ਨਾਲ ਚੱਲਣ ਵਾਲੇ ਆ, ਉਹਨਾਂ ਦੀਆਂ ਗੱਲਾਂ ਮੰਨਣ ਵਾਲੇ ਆ, ਉਹ ਜੋ ਕਹਿਣਗੇ ਅਸੀਂ ਕਰਾਂਗੇ, ਜਿੰਨੀ ਮਾਇਆ ਚਾਹੀਦੀ ਆ ਤੁਹਾਨੂੰ ਅਸੀਂ ਤੁਹਾਨੂੰ ਦੇਵਾਂਗੇ। ਏਦਾਂ ਉਹ ਜਿਹੜੇ ਕੁਝ ਬੰਦਈ ਸਿੱਖ ਸਨ ਉਹਨਾਂ ਨੂੰ ਇਹਨਾਂ ਨੇ ਲਾਲਚ ਦੇ ਕੇ ਭਰਮਾ ਲਿਆ, ਤੱਤ ਖਾਲਸੇ ਨੂੰ ਨਹੀਂ ਭਰਮਾ ਸਕੇ, ਬੰਦਈ ਕੁਝ ਸਿੱਖਾਂ ਨੂੰ ਭਰਮਾ ਲਿਆ।
ਜੋ ਪਏ ਤੁਰਕਨ ਬੰਦੇ ਪੈ ਕਲੇ ਵਕੀਲ।
ਤੁਰਕਾਂ ਨੇ ਬਾਬਾ ਬੰਦਾ ਸਿੰਘ ਜੀ ਦੇ ਜਿਹੜੇ ਨਾਲ ਦੇ ਬੰਦਈ ਸਨ ਉਹਨਾਂ ਕੋਲ ਆਪਣੇ ਵਕੀਲ ਭੇਜੇ।
ਤੁਮਰੇ ਹੈ ਇਹ ਸਿੰਘ ਵਕੀਲ।
ਉਹਨਾਂ ਨੂੰ ਜਾ ਕੇ ਆਖਿਆ, ਕਹਿਣ ਵਕੀਲਾਂ ਨੇ ਹੁਣ ਸਿੰਘਾਂ ਦੇ ਖਿਲਾਫ਼ ਇਹਨਾਂ ਦੇ ਕੰਨ ਭਰਨੇ ਸ਼ੁਰੂ ਕੀਤੇ, ਕਹਿੰਦੇ ਆ ਜਿਹੜੇ ਤੱਤ ਖਾਲਸੇ ਦੇ ਸਿੰਘ ਨੇ ਤੁਹਾਡੇ ਖਿਲਾਫ਼ ਨੇ, ਇਹ ਤੁਹਾਡੇ ਨਾਲ ਈਰਖਾ ਕਰਦੇ ਨੇ, ਇਹਨਾਂ ਕੋਲੋਂ ਤੁਹਾਡੀ ਚੜ੍ਹਤ ਵੇਖੀ ਨਹੀਂ ਜਾਂਦੀ, ਇਹਨਾਂ ਕੋਲੋਂ ਤੁਹਾਡੀ ਵਡਿਆਈ ਨਹੀਂ ਵੇਖੀ ਜਾਂਦੀ।
ਤੁਮ ਇਨਕੀ ਕਿਵ ਮਿੰਨਤ ਕਰੋ।
ਇਹਨਾਂ ਦੀਆਂ ਮਿੰਨਤਾਂ ਕਿਉਂ ਕਰਦੇ ਹੋ, ਇਹਨਾਂ ਦੇ ਨਾਲ ਕਿਉਂ ਰਲਦੇ ਹੋ।
ਤੁਰਕਨ ਤੇ ਅਬ ਤੁਮ ਕਿਵ ਡਰੋ।
ਤੁਹਾਨੂੰ ਸਾਡੇ ਤੁਰਕਾਂ ਤੋਂ ਡਰਨ ਦੀ ਕੀ ਲੋੜ ਹੈ, ਤੁਸੀਂ ਸਾਡੇ ਨਾਲ ਮੇਲ ਕਰੋ, ਇਹਨਾਂ ਨੂੰ ਰਹਿਣ ਦਿਓ ਵੱਖਰੇ, ਤੁਸੀਂ ਸਾਡੇ ਨਾਲ ਮੇਲ ਮਿਲਾਪ ਕਰੋ, ਸਾਡੇ ਤੋਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ।
ਸਿੰਘਨ ਕੇ ਤੇ ਕੰਮ ਸਵਾਰੇ।
ਬਾਬਾ ਬੰਦਾ ਸਿੰਘ ਜੀ ਦੇ ਕੋਲ ਵੀ ਜਾ ਜਾ ਕੇ ਗੱਲਾਂ ਕਰਦੇ, ਕਹਿੰਦੇ ਜੀ ਤੁਸੀਂ ਆ ਇਹਨਾਂ ਸਿੰਘਾਂ ਦੇ ਵੇਖੋ ਕਿੰਨੇ ਕੰਮ ਸਵਾਰੇ ਨੇ, ਇਹਨਾਂ ਸਿੰਘਾਂ ਦੇ ਕਿੰਨੇ ਕਿੰਨੇ ਵੱਡੇ ਕੰਮ ਜਿਹੜੇ ਸਨ ਉਹ ਤੁਸੀਂ ਕੀਤੇ ਹਨ।
ਸਿੰਘ ਚ ਹੈ ਅਬ ਤੁਮ ਦੇ ਮਾਰੇ।
ਹੁਣ ਦੁਸ਼ਮਣਾਂ ਨੇ ਜਦੋਂ ਫਾਟਕ ਪਾਣੀ ਹੁੰਦੀ ਹੈ, ਪਾੜਾ ਪਾਣਾ ਹੁੰਦਾ, ਤੇ ਫਿਰ ਉਹ ਬੜੀਆਂ ਬੜੀਆਂ ਗੱਲਾਂ ਬਣਾ ਕੇ ਆਪਣੇ ਕੋਲੋਂ ਕਰਦੇ ਨੇ, ਕਹਿੰਦੇ ਜੀ ਇਹ ਸਿੰਘ ਤੁਹਾਨੂੰ ਮਾਰਨਾ ਚਾਹੁੰਦੇ ਨੇ, ਵੇਖੋ ਜੀ ਇਹ ਤੁਹਾਨੂੰ ਖਤਮ ਕਰਨਾ ਚਾਹੁੰਦੇ ਨੇ। ਹਾਲਾਂਕਿ ਕਿਸੇ ਵੀ ਸਿੰਘ ਦੀ ਮਨ ਦੀ ਮਨਸਾ ਇਹ ਨਹੀਂ ਸੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਕੋਈ ਨੁਕਸਾਨ ਹੋਵੇ। ਆਪਸੀ ਵਿਚਾਰ ਦੇ ਮਤ ਭੇਦ ਕਿਤੇ ਕਿਤੇ ਮਰਿਆਦਾ ਕਰਕੇ ਜ਼ਰੂਰ ਪਏ, ਪਰ ਇਹ ਨਹੀਂ ਸੀ ਬਿਰਤੀ ਕਿ ਬਾਬਾ ਬੰਦਾ ਸਿੰਘ ਜੀ ਦਾ ਨੁਕਸਾਨ ਹੋਵੇ ਤੇ ਬਾਬਾ ਬੰਦਾ ਸਿੰਘ ਜੀ ਦੇ ਮਨ ਚ ਇਹ ਨਹੀਂ ਸੀ ਕਿ ਸਿੰਘਾਂ ਨੂੰ ਮਾਰਿਆ ਜਾਵੇ ਭਾਵੇਂ ਦੂਰ ਹੋ ਗਏ ਸਨ ਪਰ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਸੰਧੀ ਭਾਵ ਜ਼ਰੂਰ ਸੀ ਇਹ ਸਿਧਾਂਤ ਜ਼ਰੂਰ ਸੀ ਉਹਨਾਂ ਦੇ ਅੰਦਰ ਕਿ ਅਸੀਂ ਇੱਕ ਗੁਰੂ ਦੇ ਸਿੱਖ ਹਾਂ ਇਸ ਕਰਕੇ ਇਹਨਾਂ ਨੇ ਆਪਣੇ ਕੋਲੋਂ ਗੱਲਾਂ ਬਣਾ ਲਈਆਂ ਫਰਕਸ਼ੀਅਰ ਦੇ ਚੇਲਿਆਂ ਨੇ ਇਹਦੇ ਵਕੀਲਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਬਾਬਾ ਜੀ ਤੁਸੀਂ ਸਿੰਘਾਂ ਦੇ ਇੰਨੇ ਕੰਮ ਕੀਤੇ ਨੇ ਆ ਵੇਖੋ ਇਹ ਸਿੰਘ ਤੁਹਾਨੂੰ ਮਾਰਨਾ ਚਾਹੁੰਦੇ ਨੇ ਤੁਹਾਨੂੰ ਖਤਮ ਕਰਨਾ ਚਾਹੁੰਦੇ ਨੇ
ਹਮ ਤੁਮੋਂ ਆਏ ਦਾਸ
ਅਸੀਂ ਤਾਂ ਸਾਰੇ ਤੁਹਾਡੇ ਦਾਸ ਬਣਨ ਆਏ ਹਾਂ ਜਿੰਨਾ ਸਾਡਾ ਤੁਰਕਾਂ ਦਾ ਮੁਲਖਈਆ ਹੈ ਅਸੀਂ ਸਭ ਤੁਹਾਡੇ ਸੇਵਕ ਬਣਨ ਵਾਸਤੇ ਆਏ ਹਾਂ
ਲੈ ਕੇ ਟਕੇ ਆਵੇਂ ਤੁਸੀਂ ਪਾਸ
ਜਿੰਨੇ ਟਕੇ ਤੁਸੀਂ ਕਹੋਗੇ ਸਰਕਾਰੀ ਟਕੇ ਅਸੀਂ ਤੁਹਾਡੇ ਚਰਨਾਂ ਵਿਚ ਭੇਟ ਕਰਾਂਗੇ
ਬੰਦੇ ਕੋ ਬਤਨ ਲਾਇਆ ਲੱਖ ਟਕਾ ਉਨ ਦੇਣ ਠਹਿਰਾਇਆ
ਇਹਦਾ ਕੁਝ ਬੰਦਈਆਂ ਨੂੰ ਇਹਨਾਂ ਨੇ ਆਪਣੀਆਂ ਗੱਲਾਂ ਚ ਲਾ ਲਿਆ ਤੇ ਇੱਕ ਲੱਖ ਟਕਾ ਦੇਣ ਵਾਸਤੇ ਇੱਕ ਲੱਖ ਰੁਪਈਆ ਇੱਕ ਲੱਖ ਟਕਾ ਭੇਟ ਕਰਨ ਵਾਸਤੇ ਇਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਇੱਕ ਲੱਖ ਟਕਾ ਭੇਟ ਕਰਾਂਗੇ
ਮੁਰੀਦ ਹੋਣ ਤੁਮ ਨਵਾਬ ਚ ਆਇਆ
ਕਹਿੰਦੇ ਜਿਹੜਾ ਲਾਹੌਰ ਦਾ ਨਵਾਬ ਹੈ ਉਹ ਤੁਹਾਡਾ ਮੁਰੀਦ ਬਣਨ ਲਈ ਆਉਣਾ ਚਾਹੁੰਦਾ ਜੇ ਤੁਹਾਡੀ ਆਗਿਆ ਹੋਵੇ ਬਾਬਾ ਜੀ ਤੇ ਲਾਹੌਰ ਦਾ ਨਵਾਬ ਅਬਦੁਲ ਸਮੁੰਦ ਖਾਂ ਉਹ ਤੁਹਾਡਾ ਮੁਰੀਦ ਬਣਨ ਲਈ ਤੁਹਾਡਾ ਸੇਵਕ ਬਣਨ ਲਈ ਆਉਣਾ ਚਾਹੁੰਦਾ ਹੈ
ਹਿਮ ਕਰ ਤੁਰਕਨ ਲਿਓ ਪਰਚਾਇਆ
ਇਹ ਤਾਂ ਬਹੁਤ ਸਾਰੀਆਂ ਗੱਲਾਂ ਕਰ ਕਰਕੇ ਇਹਨਾਂ ਨੇ ਬੰਦਈਆਂ ਨੂੰ ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਦਿਮਾਗ ਵਿਚ ਵੀ ਉਹਨਾਂ ਬੰਦਈਆਂ ਦੇ ਕੋਲੋਂ ਇਹੋ ਜਿਹੀਆਂ ਗੱਲਾਂ ਪਵਾ ਦਿੱਤੀਆਂ
ਕਈ ਹਜ਼ਾਰ ਦੇ ਟਕੇ ਕਲਾਏ
ਇਹਨਾਂ ਨੇ ਕੁਝ ਹਜ਼ਾਰ ਟਕੇ ਭੇਟ ਵੀ ਕਰ ਦਿੱਤੇ ਆ ਜੀ ਵੇਖੋ ਅਸੀਂ ਪੇਸ਼ਗੀ ਲੈ ਕੇ ਆਏ ਹਾਂ ਇਹ ਗੱਲਾਂ ਨੀ ਕਰਦੇ ਪਏ ਅਸੀਂ ਕੱਲੀਆਂ ਆ ਵੇਖੋ ਜੀ ਅਸੀਂ ਪੇਸ਼ਗੀ ਵੀ ਲੈ ਕੇ ਆਏ ਹਾਂ ਤੁਹਾਡੇ ਮੁਰੀਦ ਬਣਨ ਲਈ ਆਏ ਹਾਂ
ਬੰਦੇ ਲਈ ਨੂੰ ਬਾਉਲੀ ਲਾਏ
ਇਹਨਾਂ ਕੋਲੋਂ ਜਿਹੜੇ ਟਕੇ ਆਏ ਬਾਬਾ ਜੀ ਨੇ ਉਹਨਾਂ ਟਕਿਆਂ ਦੀ ਬੌਲੀ ਲਵਾ ਦਿੱਤੀ ਉਹ ਵੀ ਸੇਵਾ ਵਿਚ ਲਾ ਦਿੱਤੇ ਵੀ ਇਹ ਸਰਕਾਰ ਦਾ ਖਜ਼ਾਨਾ ਨੀ ਹੈ ਤਾਂ ਪਬਲਿਕ ਦਾ ਹੀ ਹੈ ਨਾ ਇਹ ਜਬਰੀ ਆਪਣੇ ਕੋਲ ਸਾਡੇ ਕੋਲ ਲੈ ਕੇ ਆਏ ਨੇ ਅਸੀਂ ਮੰਗਣ ਨਹੀਂ ਗਏ ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੇ ਇਹਨਾਂ ਵੱਲੋਂ ਟਕੇ ਆਏ ਉਹਦੀ ਬੌਲੀ ਲਵਾ ਦਿੱਤੀ ਕੁਝ ਭਲੇ ਦੇ ਕੰਮ ਵਾਸਤੇ ਉਹ ਮਾਇਆ ਖਰਚ ਦਿੱਤੀ
ਬੰਦੇ ਕੀ ਤਵ ਅਕਲ ਬਿਕਾਏ
ਪਰ ਇਹਨਾਂ ਦੀਆਂ ਗੱਲਾਂ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਦਿਮਾਗ ਦੇ ਵਿਚ ਕੁਝ ਗੱਲਾਂ ਇਹਨਾਂ ਨੇ ਇਹੋ ਜਿਹੀਆਂ ਪਾ ਦਿੱਤੀਆਂ ਕਿ ਚਾਹੁੰਦੇ ਸਨ ਕਿ ਬਾਬਾ ਬੰਦਾ ਸਿੰਘ ਜੀ ਸਾਡੀਆਂ ਕਈਆਂ ਗੱਲਾਂ ਵਿਚ ਆ ਜਾਣ
ਜਬ ਤੇ ਮਾਤਾ ਦੇਈ ਗਵਾਏ
ਬਾਬਾ ਬੰਦਾ ਸਿੰਘ ਜੀ ਬਹਾਦਰ ਉਸ ਵੇਲੇ ਕੁਝ ਗੱਲਾਂ ਕਿਉਂਕਿ ਬਾਬਾ ਜੀ ਦੇ ਨਾਲ ਦੇ ਜਿਹੜੇ ਕੁਝ ਸਾਥੀ ਸਨ ਉਹ ਵੀ ਬਾਰ ਬਾਰ ਕਿਨਾ ਤੁਰਕਾਂ ਦੀਆਂ ਗੱਲਾਂ ਤੁਰਕ ਉਹਨਾਂ ਨੂੰ ਕਹਿੰਦੇ ਸੀ ਉਹ ਅੱਗੇ ਜਾ ਕੇ ਬਾਬਾ ਜੀ ਕੋਲੇ ਗੱਲਾਂ ਪਹੁੰਚਾਉਂਦੇ ਸਨ
ਦੋਵੇਰਾ ਆਮ ਭੇਦ ਮਾਲੂਮ ਕਰ ਪਰਤੇ ਤੁਰਤ ਵਜ਼ੀਰ
ਜਾਂ ਦੋਵਾਂ ਪਾਸਿਆਂ ਦਾ ਭੇਦ ਪਤਾ ਕਰਕੇ ਉਧਰ ਬੰਦਈ ਸਿੱਖਾਂ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਜਿਹੜੇ ਸਨ ਉਹਨਾਂ ਦਾ ਇਧਰ ਤਤ ਖਾਲਸਿਆਂ ਦਾ ਦੋਵਾਂ ਪਾਸਿਆਂ ਦਾ ਭੇਦ ਲੈ ਕੇ ਉਹ ਜਿਹੜਾ ਵਕੀਲ ਸੀ ਸਾਰੀ ਪੜਚੋਲ ਕਰਕੇ ਵੀ ਕੌਣ ਕੀ ਕਰ ਸਕਦਾ ਕੌਣ ਕੀ ਨਹੀਂ ਕਰ ਸਕਦਾ ਕਿਹਨਾਂ ਤੇ ਸਾਡੀਆਂ ਗੱਲਾਂ ਦਾ ਅਸਰ ਪਿਆ ਕਿਹਨਾਂ ਤੇ ਨਹੀਂ ਪਿਆ ਉਹ ਸਾਰਾ ਭੇਦ ਪਤਾ ਕਰਕੇ ਉਹ ਜਿਹੜੇ ਵਕੀਲ ਸਨ ਲਾਹੌਰ ਵਾਪਸ ਆਏ ਹਨ
ਵਜ਼ੀਰ ਵਕੀਲ ਤਵ ਭੇਜਿਆ ਲਿਖ ਸਭ ਹੀ ਤਤਬੀਰ
ਜਿਹੜਾ ਉਹ ਵਜ਼ੀਰ ਸੀ ਉਹਨੇ ਆਪਣਾ ਵਕੀਲ ਸਾਰੀ ਲਿਖਤ ਲਿਖ ਕੇ ਕੀ ਉਹਨਾਂ ਨੇ ਵੇਖਿਆ ਉੱਥੇ ਕੀ ਮਹਿਸੂਸ ਕੀਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਕੀ ਮਹਿਸੂਸ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਤਤ ਖਾਲਸਾ ਉਹਨਾਂ ਦੇ ਕੋਲ ਕੀ ਮਹਿਸੂਸ ਕੀਤਾ ਉਹ ਸਾਰੀਆਂ ਗੱਲਾਂ ਲਿਖ ਕੇ ਇਹਨਾਂ ਨੇ ਬਾਦਸ਼ਾਹ ਫਰਕਸ਼ੀਅਰ ਦੇ ਕੋਲ ਉਸ ਵਕੀਲ ਨੂੰ ਭੇਜ ਦਿੱਤਾ
ਕਿਉਂ ਪਈ ਮੁਲ ਸੋ ਵਕੀਲ ਲਾਹੌਰੇ ਆਏ
ਫਰਕਸ਼ੀਅਰ ਕੋਲੇ ਗੱਲ ਪਹੁੰਚਾਈ ਉਥੋਂ ਵਕੀਲ ਫਿਰ ਵਾਪਸ ਲਾਹੌਰ ਚੱਲ ਕੇ ਆਇਆ
ਦੋ ਵੱਲ ਕੇ ਭੇਦ ਬਚਾਏ
ਜਿਹੜਾ ਲਾਹੌਰ ਦਾ ਨਵਾਬ ਸੀ ਅਬਦੁਲ ਸਮੁੰਦ ਖਾਂ ਤੇ ਦੂਸਰਾ ਜਿਹੜਾ ਹਿੰਮਤ ਖਾਨ ਸੀ ਇੱਥੇ ਪਹੁੰਚਿਆ ਆਇਆ ਕਸੂਰ ਦਾ ਉਹਨਾਂ ਨੂੰ ਦੋਵਾਂ ਪਾਸਿਆਂ ਦਾ ਜਿਹੜਾ ਭੇਦ ਸੀ ਉਹ ਦੱਸਿਆ
ਨਵਾਬ ਕਹੋ ਅਬ ਬੰਦੇ ਮਾਰੋ
ਨਵਾਬ ਨੇ ਆਖਿਆ ਕਿ ਹੁਣ ਸਮਾਂ ਹੈ ਕਿ ਜਦੋਂ ਤੱਕ ਇਹ ਸਿੰਘ ਉਹਦੇ ਨਾਲ ਨਹੀਂ ਮਿਲਦੇ ਉਦੋਂ ਤੱਕ ਉਹਦੀ ਸ਼ਕਤੀ ਕਮਜ਼ੋਰ ਹੈ ਤੇ ਆਪਾਂ ਚੱਲ ਕੇ ਬੰਦੇ ਨੂੰ ਮਾਰ ਮੁਕਾਈਏ।
ਉਸ ਬਿਨ ਸਿੰਘ ਆਪ ਹੋਏ ਖੁਆਰੋ।
ਤੇ ਜੇ ਬੰਦਾ ਮਾਰਿਆ ਗਿਆ ਤੇ ਬੰਦੇ ਦੇ ਮਰਨ ਤੋਂ ਬਾਅਦ ਇਹ ਜਿਹੜੇ ਸਿੰਘ ਨੇ ਆਪੇ ਖੁਆਰ ਹੋਣਗੇ, ਇਹਨਾਂ ਨੂੰ ਆਪੇ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ।
ਬੰਦੇ ਉੱਪਰ ਕਰੀ ਚੜਾਏ
ਇਦਾਂ ਦੀ ਇਹਨਾਂ ਨੇ ਕਹਿ ਕੇ ਆਏ ਸਨ ਕਿ ਬਾਦਸ਼ਾਹ ਸੂਬਾ ਲਾਹੌਰ ਤੁਹਾਡੇ ਕੋਲ ਆਪ ਤੁਹਾਡਾ ਮੁਰੀਦ ਬਣਨ ਲਈ ਆਉਣਾ ਚਾਹੁੰਦਾ, ਪਰ ਜੇ ਸੂਬਾ ਲਾਹੌਰ ਆਏਗਾ ਉਹਦੇ ਨਾਲ ਫੌਜ ਵੀ ਆਏਗੀ। ਉਧਰ ਇਹ ਕਹਿ ਕੇ ਆਏ ਨੇ, ਇਧਰੋਂ ਆਪਣੇ ਵੱਲੋਂ ਇਹਨਾਂ ਨੇ ਪੂਰੀ ਜੰਗ ਦੀ ਤਿਆਰੀ ਕੀਤੀ। ਜਿੰਨਾ ਅਸਲਾ ਚਾਹੀਦਾ ਸੀ, ਗੋਲੀ ਬਾਰੂਦ ਸਿੱਕਾ ਚਾਹੀਦਾ ਸੀ, ਉਹ ਨਾਲ ਲਿਆ। ਥੋੜੀ ਥੋੜੀ ਫੌਜ ਜਿਹੜੀ ਸੀ ਉਹ ਗੁਰਦਾਸ ਨੰਗਲ ਦੇ ਇਲਾਕੇ ਦੇ ਆਲੇ ਦੁਆਲੇ ਭੇਜਣੀ ਸ਼ੁਰੂ ਕਰ ਦਿੱਤੀ ਵੀ ਜੇ ਇੱਕੋ ਦਮ ਆਵਾਂਗੇ ਤੇ ਫਿਰ ਔਖਾ ਹੋ ਜਾਏਗਾ। ਥੋੜੇ ਥੋੜੇ ਦਸਤੇ, ਕਦੇ ਇੱਕ ਦੋ ਦਸਤੇ ਭੇਜ ਦੇਣੇ, ਕਦੇ ਚਾਰ ਦਸਤੇ ਭੇਜ ਦੇਣੇ, ਹੌਲੇ ਹੌਲੇ ਕਰਕੇ ਆਲੇ ਦੁਆਲੇ ਉਹ ਘੇਰਾ ਪਾਉਣਾ ਸ਼ੁਰੂ ਕਰ ਲਿਆ।
ਬਹੁਤ ਫੌਜ ਦੀ ਦਿੱਲੀਓਂ ਆਏ,
ਦਿੱਲੀ ਤੋਂ ਵੀ ਕਾਫੀ ਫੌਜ ਜਿਹੜੀ ਸੀ ਉਹ ਚੱਲ ਕੇ ਆਈ ਹੋਈ ਸੀ।
ਉਹ ਜੋ ਤੁਰਕ ਜੋ ਮੁਲਕੋਂ ਨਿਕਾਰੇ,
ਔਰ ਜਿਹੜੇ ਤੁਰਕ ਮੁਲਕਾਂ ਤੋਂ ਕੱਢੇ ਹੋਏ ਸਨ, ਭਾਵ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੇ ਕੱਢੇ ਹੋਏ ਸਨ ਤੁਰਕ ਇਲਾਕਿਆਂ ਵਿੱਚੋਂ,
ਕਸੂਰ ਲਾਹੌਰ ਆਏ ਬਏ ਥੇ ਸਾਰੇ।
ਤੁਰਕ ਸਨ ਕੁਝ ਕਸੂਰ ਜਾ ਬੈਠੇ ਸੀ, ਕੁਝ ਲਾਹੌਰ ਜਾ ਕੇ ਜਾ ਬੈਠੇ ਸਨ।
ਮੋਰੇ ਨਵਾਬ ਨੇ ਸਭ ਧਰ ਲਏ।
ਜਿੰਨੇ ਤੁਰਕ ਸਨ ਵੀ ਇਹ ਬੰਦੇ ਦੇ ਦੁਸ਼ਮਣ ਨੇ ਤੇ ਇਹਨਾਂ ਨੂੰ ਆਪਣਾ ਮਿੱਤਰ ਬਣਾ ਲਈਏ। ਉਹਨਾਂ ਸਾਰੇ ਮੁਸਲਮਾਨਾਂ ਨੂੰ ਜਿਹੜੇ ਪਹਿਲਾਂ ਪੰਜਾਬ ਚੋਂ ਬਾਬਾ ਜੀ ਨੇ ਕੱਢੇ ਸਨ, ਉਹਨਾਂ ਨੂੰ ਮੂਹਰੇ ਟੋਰ ਲਿਆ ਵੀ ਤੁਸੀਂ ਭੇਤੀ ਉਹ ਬੰਦੇ ਦੇ, ਤੁਸੀਂ ਉਹਦੇ ਚ ਹੱਥ ਵੇਖੇ ਹੋਏ ਨੇ, ਉਹਨਾਂ ਨੂੰ ਮੂਹਰੇ ਕਰਕੇ ਟੋਰ ਲਿਆ।
ਡੋਗਰ ਥੱਟੂ ਉਹ ਪਤੀ ਮੰਗਾਏ।
ਡੋਗਰੇ ਸਨ, ਥੱਟੂ ਸਨ, ਪੱਟੀ ਸਨ, ਇਹ ਮੁਸਲਮਾਨਾਂ ਦੀਆਂ ਜਾਤਾਂ ਨੇ, ਉਹ ਸਾਰੇ ਬੁਲਾ ਲਏ।
ਦੀਨ ਦੀਨ ਕਰ ਸਭ ਰਲ ਤੁਰੇ।
ਆਖਿਆ ਜੀ ਇਹ ਸਾਡੀ ਦੀਨੀ ਮਜ਼ਹਬ ਦਾ ਜੰਗ ਹੈ, ਆਪਣੇ ਇਮਾਨ ਨੂੰ ਬਚਾਉਣ ਦਾ ਮਜ਼ਹਬ ਦਾ ਜੰਗ ਹੈ।
ਆਏ ਲਾਹੌਰ ਕੋ ਸੋ ਟਿਗ ਜੁਰੇ।
ਏਦਾਂ ਇਹ ਸਾਰੀਆਂ ਫੌਜਾਂ ਲਾਹੌਰ ਆ ਕੇ ਇਕੱਠੀਆਂ ਹੋ ਗਈਆਂ।
ਕਾਜੀ ਮੁੱਲਾ ਸੈਯਦ ਘਨੇ,
ਬੜੇ ਬੜੇ ਕਾਜ਼ੀ ਮੁੱਲਾ ਸੈਯਦ ਆ ਗਏ।
ਪੀਰ ਫਕੀਰ ਵੋ ਜਾਏ ਨਾ ਗਲੇ ਗਲੇ,
ਬੜੇ ਬੜੇ ਪੀਰ ਫਕੀਰ ਜਿਹੜੇ ਗਿਣੇ ਨਹੀਂ ਜਾ ਸਕਦੇ ਉਹ ਵੀ ਬੁਲਾ ਲਏ।
ਰੁਸਤਮ ਖਾਨ ਕੋ ਮੂਰੇ ਆਵੇ,
ਬਹੁਤ ਸਾਰੀਆਂ ਜਿਹੜੀਆਂ ਰੁਸਤਮ ਖਾਨ ਆਦਿਕ ਜਿਹੜੇ ਲਾਹੌਰ ਦੇ ਜਰਨੈਲ ਸਨ,
ਮੂਰੇ ਤੁਰਨੋ ਪਿੱਛੇ ਲੁਕਾਵੇ।
ਸਤਨਾਮ ਸੀ ਉਹਨੇ ਰੁਸਤਮ ਖਾਨ ਵਰਗੇ ਜਿਹੜੇ ਜਰਨੈਲ ਸੀ। ਅਬਦੁਲ ਸਮੁੰਦ ਖਾਨ ਵੀ ਡਰਦਾ ਸੀ, ਇਹ ਵੀ ਡਰਦਾ ਸੀ, ਪਰ ਅਕਸ਼ੀਰ ਚਾਹੁੰਦਾ ਸੀ ਵੀ ਇਹਨੂੰ ਭੇਜੇ। ਹਾਫੀ ਖਾਨ ਨੇ ਲਿਖਿਆ ਕਿ ਉਹ ਚਾਹੁੰਦਾ ਸੀ ਅਬਦੁਲ ਸਮੁੰਦ ਖਾਂ ਬੰਦੇ ਬਹਾਦਰ ਦੇ ਉੱਤੇ ਹਮਲਾ ਕਰਨ ਜਾਵੇ ਤੇ ਇਹ ਕੋਟ ਈਸੇ ਖਾਂ ਨੂੰ ਤੁਰ ਪਿਆ ਉਸ ਇਲਾਕੇ ਨੂੰ ਸੋਧਨ ਕਰਨ ਵਾਸਤੇ। ਇਹ ਚਾਹੁੰਦਾ ਨਹੀਂ ਸੀ ਬੰਦੇ ਨਾਲ ਲੜਨਾ, ਕਿਉਂਕਿ ਇਹਦੇ ਅੰਦਰ ਡਰ ਸੀ ਕਿ ਬੰਦੇ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ। ਇਹਨੇ ਆਪਣੇ ਜਿਹੜੇ ਜਰਨੈਲ ਸੀ ਉਹਨਾਂ ਨੂੰ ਕਹਿੰਦਾ ਤੁਸੀਂ ਅੱਗੇ ਟੁਰੋ, ਦੂਜੇ ਨੂੰ ਕਹਿੰਦਾ ਤੁਸੀਂ ਟੁਰੋ। ਹੁਣ ਅੱਗੇ ਟੁਰਨ ਤੋਂ ਸਾਰੇ ਡਰਦੇ ਨੇ ਵੀ ਜਿਹੜਾ ਅੱਗੇ ਲੱਗ ਕੇ ਟੁਰਿਆ ਉਹੀ ਮਾਰਿਆ ਜਾਣਾ। ਏਦਾਂ ਦਾ ਇਹਨਾਂ ਦੇ ਅੰਦਰ ਡਰ ਹੈ, ਭੈ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ।
ਦੋਹੇਰਾ ਰਲ ਲਾਹੌਰ ਡੇਰੋ ਕਰੇ ਅੱਗੇ ਤੁਰੇ ਕੋ ਨਾਏ।
ਇਹਨਾਂ ਨੇ ਪਹਿਲਾਂ ਆਪਣੀ ਫੌਜ ਲਾਹੌਰ ਚ ਇਕੱਠੀ ਕੀਤੀ, ਤਕਰੀਬਨ 30,000 ਦੇ ਨੇੜੇ ਫੌਜ ਇਹਨਾਂ ਨੇ ਆਪਣੇ ਕੋਲ ਇਕੱਠੀ ਕੀਤੀ ਲਾਹੌਰ ਦੇ ਵਿਚ। ਫੌਜ ਤਾਂ ਇਕੱਠੀ ਹੋ ਗਈ ਪਰ ਹੁਣ ਅੱਗੇ ਤੁਰਨ ਵਾਸਤੇ ਕੋਈ ਰਾਜ਼ੀ ਨਹੀਂ ਹੁੰਦਾ।
ਕਹੇ ਸੋ ਬੰਦਾ ਆਪਣੇ ਕਰੂਗਾ ਸਭਨ ਫਨਾਏ।
ਅੱਗੇ ਟੁਰਨ ਤੋਂ ਸਾਰੇ ਡਰਦੇ ਨੇ, ਕਹਿੰਦੇ ਜੇ ਅਸੀਂ ਅੱਗੇ ਲੱਗ ਕੇ ਟੁਰੇ ਤੇ ਬੰਦੇ ਨੇ ਸਾਡੇ ਤੇ ਆ ਪੈਣਾ, ਜੇ ਸਾਡੇ ਤੇ ਆ ਪਿਆ ਤੇ ਸਾਨੂੰ ਫਨਾ ਕਰਕੇ ਰੱਖ ਦੇਗਾ, ਸਾਡਾ ਨਾਸ ਕਰਕੇ ਰੱਖ ਦੇਗਾ।
ਸਭਨ ਅੱਗੇ ਤੇ ਮੈਂ ਸ਼ੀ ਆਨ।
ਇਹਨਾਂ ਸਾਰਿਆਂ ਨੂੰ ਅੱਗੋਂ ਜਿਵੇਂ ਸ਼ੇਰ ਦਾ ਡਰ ਹੁੰਦਾ ਨਾ, ਬੱਬਰ ਸ਼ੇਰ ਦਾ ਡਰ ਹੁੰਦਾ ਵੀ ਅੱਗੇ ਸ਼ੇਰ ਹੈ, ਏਦਾਂ ਡਰਦੇ ਨੇ ਜਿਵੇਂ ਬੱਕਰੀਆਂ ਨੂੰ ਸ਼ੇਰ ਦਾ ਅੱਗੋਂ ਡਰ ਹੁੰਦਾ ਤੇ ਅੱਗੇ ਨਹੀਂ ਵਧਦੀਆਂ ਉਹ। ਏਦਾਂ ਇਹਨਾਂ ਤੁਰਕਾਂ ਮਲੇਛਾਂ ਦੇ ਮਨ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਡਰ ਹੈ।
ਸਭ ਤੇ ਪਿਆਰੀ ਆਪਣੀ ਜਾਨ,
ਇਹਨਾਂ ਨੂੰ ਸਾਰਿਆਂ ਨੂੰ ਸਭ ਤੋਂ ਪਿਆਰੀ ਆਪਣੀ ਜਾਨ ਹੈ, ਆਪਣੀ ਜਾਨ ਇਹਨਾਂ ਨੂੰ ਸਭ ਤੋਂ ਜ਼ਿਆਦਾ ਅਧਿਕ ਪਿਆਰੀ ਹੈ। ਕਹਿੰਦੇ ਜਾਨ ਹੈ ਤੇ ਜਹਾਨ ਹੈ, ਜੇ ਜਾਨ ਹੀ ਨਹੀਂ ਤੇ ਕਾਹਦਾ ਜਹਾਨ। ਉਹ ਕਹਿੰਦੇ ਜੀ ਦੀਨ ਮਜ਼ਹਬ ਦਾ ਜੰਗ ਹੈ, ਕਹਿੰਦੇ ਦੀਨ ਮਜ਼ਹਬ ਵੀ ਤਾਂ ਹੈ ਜੇ ਜਾਨ ਹੋਵੇਗੀ, ਜੇ ਜਾਨ ਹੀ ਨਾ ਰਹੀ تے پھر کادا دین کادا مذہب
نال جان ہے سب جان
کہہ جان نال ہی سارا جہان ہے جے جانو گئے تے جہانو گئے
جان نال ہے دین ایمان
اے جڑا دین ایمان ہے ساڈا دھرم ہے بھی جان دے نال ہی ہے انہاں نو جاناں پیاریاں سی خالسا جی سنگاں تے ترکاں دے جنگ دے وچ سنگھ بہادری نال لڑ کے ترکاں نو پاوے او تھوڑے ہوندے سی تاں وی بہتیاں نو مار دے سن ایدا مول کارن کی سی جدوں ایدا وشلیشن کیتا جاندا ہے تے اے گل سامنے آندی ہے کہ جڑے ترک سانو جاناں پیاریاں کر کے لڑدے سن تے سنگھ اپنیاں جاناں تلی تے رکھ کے لڑدے سن اے فرق سی دونوں پاسیاں دی لڑائی دا انہاں نو مرن دا بھے نہیں تے ترکاں دے ہردیاں وچ موت دا خوف ہوندا سی بڑے بھی ڈر رہے نے کہندے جان ہے تاں دین ایمان ہے جے جان ہی نہیں تے پھر اے دین ایمان بھی کس کام دا
دوئرا جان پیاری سب تے جانے نال جان
انہاں نے جدوں ویکھیا کہ نواب نے ویکھیا جڑا لاہور دا نواب سی کہ میرے جننے جرنیل نے انہاں ساریاں نوں اپنی جان پیاری ہے
اگے بندے جم دسے پیچھے مارا شاہ جان
انہاں دے من دے وچ اے ہے وی کہندے اگے ہن بندہ سنگھ بہادر انہاں نوں موت دے روپ وچ جم نظر آندا ہے تے پچھلے پاسے فرخشیر دا ڈر ہے کیونکہ عبدل سمند خان دلوں نہیں سی لڑنا چاہندا بابا بندہ سنگھ نے او تاں فرخشیر نے او دے سر تے پھانا رکھیا ہویا سی جے نہ لڑے گا تیری نوابی جاندی رہے گی اس کر کے وہ پچھوں فرخشیر دا ڈر ہے اگو بابا بندہ سنگھ جی بہادر جم دے روپ چ نظر آؤ انہاں ترکاں نوں
تب نواب یوں کری سلاح
نواب نے سلاح کیتی کہ کریے تے کریے کی
مورے ملانے تورے لائے
آخیا بھی اصل وچ ساری جڑی اگ لائی انہاں ملانے نے لائی ہے آ جڑے قاضی مفتی نے انہاں دی لائی ہوئی اگ ہے انہاں نو پہلا مورے ٹورنے بھی آ جننے ساڈے قاضی نے ملا صاحب نے امام صاحب نے انہاں پیراں نو ساڈے جڑے مسلمانی دھرم دے فقیر لوک نے انہاں ساریاں نو مورے کر کے ٹوریے
کلمہ مجید پڑھ تو جائے
اگے اگے وہ کلمہ پڑھ دے جان کیونکہ انہاں اندر یہ بھی ڈر سی کہ بندہ بہادر کراماتاں جاندا اونوں عظمتاں دا پتا وہ جادو جاندا بھی وہ تا جادو نال بھی مار دے گا سانو یہ بھی ڈر سی انہاں دے اندر اس کر کے انہاں نے اپنے اگے اگے ملا قاضیاں نو لایا بھی تسی پڑھو کلامہ ساڈے واسطے تسی پڑھو اگے جا کے جڑیاں کلمہ نے او اگے مورے لا کے ٹور لئے
ڈار کنجاں جم پات بنائے
جویں کنجاں دی ڈار پات بناؤندی ہے نا ایداں انہاں قاضیاں ملیاں دی پنگتاں بنا کے ایک ایک لین لین بنا کے اگے اگے انہاں نوں ٹوریا
ان کے اگے کرے فقیر
انہاں دے اگے فقیر لائے جڑے کہندے سی اسی بڑے کراماتی ہیں فقیر کیڑے نے جڑے مسلماناں دے فقیر سن انہاں نوں سب تو اگے اگے ٹوریا
کوئی بھی کرے سو پن تدبیر
اپنیاں اپنیاں تدبیراں کر دے جا رہے ہن ویکھو کہ کنی کنا اندر دلیری ہوئے گی کہ چلے نے لڑن واسطے تے اپنی فوج جڑے مر جیوڑے نوں انہاں نوں اگے کرن دی بجائے اپنے مورے فقیراں نوں کلمہ پڑھن والے قاضیاں نوں مولویاں نوں ٹور کے لجا رہے نے اتھوں اندازہ لا سکدے ہیں بھی کنی قصورت آئی سی نا اندر انہاں نوں گلاں ہی اے سنگھاں دا ڈر سی نا اندر خالصے دے ڈاڈے ہتھ انہاں نے ویکھے ہوئے سن پنتھ دے ڈاڈے ہتھ بابا بندہ سنگھ جی بہادر دا خوف سی انہاں دے اندر اتھوں یہ ثابت ہو رہا ہے کہ کہندے اپنے مورے مورے وکیل جڑے چنگے چنگے قاضی مولوی سنہاں نوں ٹوریا او کتھا آپ دی اگلیاں پرسنگاں چ سربن کرو گے